श्री नानक पद पंकज वंदन पद पंकज वंदन सिमराय अंगद दुख निकंदन अमरदास गुर हृदय त्याव गुर हृदय त्याव श्री गुरु रामदास गुण गाव श्री अर्जन विघ्नन के नाशक विघ्नन के नाशक हर गोविंद शुभ मत पर काशक श्री हर राय नमो कर जोरी नमो कर जोरी श्री हर कृष्ण मनाए बहो परम कृपाला परम कृपाला श्री गुरु गोविंद सिंह विशाला तरों तरा तर पुन पुन शीसा पुन पुन शीसा ज्ञान है माणक भगत वैराग श्री गुरु ग्रंथ साहिब उदद बंदों कार्यन राग श्री गुरु शब्द कमाए जिन जीते पंच विकार तिन संतन का बंदना सिर चरणन पर तार होवै सिफत कसामदी नूर अरसों कुरसों चटिए तुद डिठे सचे पातशाह मल जन्म जन्म दी कटिए तुद डिठे सचे पातशाह मल जन्म जन्म दी कटिए
सतनाम श्री वाहिगुरु साहिब जी नाख सिख लौ तन थूल मह अहम बिरती जिन कीन सो करता लखिय हृदय चिन्हो सिख परवीन नाख सिख लौ तन थूल मह अहम बिरत जिन कीन
वाहिगुरु जी का खालसा वाहिगुरु जी की फतेह परम सत्कार योग गुरु साहब जी दी साजी निवाजी गुरु स्वरूप गुरु खालसा सतसंग जीओ आप सरबत संगतां जो भी माई पाई हर रोज दे बने हुए प्रोग्राम दे अनुसार श्री गुरु ग्रंथ साहब जी दी पावन हजूरी दे अंदर शामां दे वक्त जो सुंदर दीवान सजदे हन जिस विच गुरबाणी दे अमृत वचना दा कीर्तन सरवण करन नूं आप जी नूं प्राप्त हुंदा है उस तों उपरंत जो ब्रह्म विचार चल रही है जो आनंद सदियां पिछे इतिहास दे पन्ने बोल के दस रहे हन कि ये आनंद किते आनंदां दी पुरी विच श्री गुरु गोविंद सिंह साहिब महाराज दी पावन पवित्र हजूरी दे अंदर रहण वाले प्यारे भाई दया सिंह जी उन्हां दी रसना द्वारा ये ब्रह्म ज्ञान दा भंडारा गुरु गोविंद सिंह साहिब जी ने अपने खालसे नूं बरताया वो ज्ञान दा भंडारा आप सारियां संगतां ਨਿਰੋਲ ਜੋ ਤੱਤਵ ਗਿਆਨ ਹੈ ਜਿਸ ਵਿੱਚ ਕੋਈ ਮਿਥਿਆ ਬਾਤ ਨਹੀਂ ਆ ਰਹੀ। ਭਾਵੇਂ ਕਠਿਨਾਈ ਆਉਂਦੀ ਹੈ ਜਿਹੜੀ ਗੱਲ ਪਹਿਲੀ ਵਾਰ ਜ਼ਿੰਦਗੀ 'ਚ ਸੁਣੀ, ਪਰ ਜਦੋਂ ਉਸ ਬਾਤ ਨੂੰ ਵਾਰ ਵਾਰ ਸੁਣੋਗੇ ਉਹ ਬਾਤ ਖੁੱਲਦੀ ਜਾਏਗੀ। ਜਿਹੜੀ ਗੱਲ ਅੱਜ ਸਮਝ ਨਹੀਂ ਆਈ ਕੱਲ੍ਹ ਆਏਗੀ, ਕੱਲ੍ਹ ਨਹੀਂ ਆਈ ਪਰਸੋਂ ਆਏਗੀ। ਸਤਿਗੁਰੂ ਮਹਾਰਾਜ ਕਿਰਪਾ ਕਰ ਦਿੰਦੇ ਹੈ ਜਿਉਂ ਜਿਉਂ ਬੁੱਧ ਨਿਰਮਲ ਹੋਏਗੀ ਤਿਉਂ ਤਿਉਂ ਗਿਆਨ ਜਿਹੜਾ ਹੈ ਉਸ ਬੁੱਧ ਦੇ ਅੰਦਰ ਪ੍ਰਵੇਸ਼ ਕਰ ਜਾਏਗਾ। ਜਿਹੜਾ ਗਿਆਨ ਮੰਨਣ ਵਿੱਚ ਆਏਗਾ ਉਹ ਗਿਆਨ ਹੀ ਮੁਕਤੀ ਦਾ ਹੇਤੂ ਹੋਏਗਾ, ਜਿਹੜਾ ਗਿਆਨ ਮੰਨਣ ਵਿੱਚ ਨਹੀਂ ਆਇਆ ਉਹ ਗਿਆਨ ਨਾ ਹੋਏ ਦੇ ਵਰਗਾ ਹੀ ਹੈ। ਮੰਨੇ ਪਾਵ ਹੈ ਮੋਖ ਦੁਆਰ, ਜੇ ਮੰਨਣ ਵਿੱਚ ਲੈ ਲਿਆ ਤਾਂ ਮੁਕਤੀ ਦਾ ਦੁਆਰਾ ਗਿਆਨ ਹੈ ਪ੍ਰਾਪਤ ਹੋਏਗਾ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੈ, ਬ੍ਰਹਮ ਬੇਤੇ ਜਿਨ੍ਹਾਂ ਦੀ ਬਾਣੀ ਜਿਹੜੀ ਹੈ ਉਹ ਵੇਦ ਦੇ ਤੁਲ ਹੈ। ਬਾਣੀ ਤਾਂ ਕਿ ਵੇਦ ਸਨ। ਭਾਈ ਸਾਹਿਬ ਜੀ ਤਰਤੀਬ ਅਨੁਸਾਰ ਪਿੱਛੇ ਜਿਹੜਾ ਅਧਿਆਸ ਸਾਧ ਸਿੰਘ ਜੀ ਪੰਜਵੀਂ ਰੁੱਤ ਦਾ ਅਧਿਆਪ ਪਿੱਛੇ ਸਮਾਪਤ ਹੋ ਚੁੱਕਾ ਹੈ, 42ਵਾਂ ਅਧਿਆਇ ਸੀ ਇਹ। ਜਦ ਤੋਂ ਇਸ ਗੁਰੂ ਘਰ ਦਾਸ ਪਹੁੰਚਿਆ ਹੈ ਦੋ ਅਧਿਆਵਾਂ ਦੀ ਕਥਾ ਹੋਈ ਹੈ। ਇੱਕ ਵਿੱਚ ਕਰਮ ਕਥਾ ਸੀ, ਲਗਭਗ 7 ਦਿਨ ਚੱਲਦੀ ਰਹੀ। ਉਸ ਤੋਂ ਬਾਅਦ ਫਿਰ 15 ਪ੍ਰਸ਼ਨਾਂ ਦੀ ਵਿਚਾਰ ਸ਼ੁਰੂ ਹੋ ਗਈ ਅਤੇ ਇਹ ਵੀ ਸਾਧ ਸਿੰਘ ਜੀ ਹਫ਼ਤੇ ਤੋਂ ਉੱਤੇ ਸਮਾਂ ਲੰਘਿਆ। ਇਹ 10 ਅਧਿਆਅ ਹਨ। ਦਾਸ ਮਹਿਸੂਸ ਕਰਦਾ ਹੈ ਕਿ 10 ਅਧਿਆਵਾਂ ਦਾ ਇੱਕ ਦੂਜੇ ਨਾਲ ਬਹੁਤ ਸੰਬੰਧ ਹੈ। ਜਿੱਥੇ ਜਾ ਕੇ ਇਸ ਦਾ 10ਵੇਂ ਅਧਿਆਅ ਦੇ ਵਿੱਚ ਇਹ 10 ਅਧਿਆਅ ਇਕੱਠੇ ਨੇ, 51ਵੇਂ ਅਧਿਆਅ ਤੋਂ ਲੈ ਕੇ 41ਵੇਂ ਅਧਿਆਅ ਤੋਂ ਲੈ ਕਰਕੇ ਸਾਧ ਸਿੰਘ ਜੀ 50 ਅਧਿਆਵਾਂ ਤੱਕ 10 ਅਧਿਆਅ ਬਣਦੇ ਹੈ। ਅਸਲੀ ਨਿਚੋੜ ਜਿਹੜਾ ਸਿੱਟਾ ਜਾ ਕੇ ਨਿਕਲਦਾ ਉਹ 50ਵੇਂ ਅਧਿਆਪ 'ਚ ਨਿਕਲਦਾ। ਇਹ ਹੁਣ ਨਾ ਮੇਰੇ ਵੱਸ ਵਿੱਚ ਹੈ ਬਾਤ ਅਤੇ ਨਾ ਆਪ ਜੀ ਦੇ ਵੱਸ ਵਿੱਚ। ਰੁਝਾਨ ਜ਼ਿੰਦਗੀ ਦੇ ਹੁਣ ਵੀ ਪ੍ਰਬੰਧਕਾਂ ਗੁਰਮੁਖਾਂ ਦੇ ਪਿਆਰ ਦਾ ਸਦਕਾ ਅਤੇ ਸੰਗਤਾਂ ਦੇ ਪਿਆਰ ਦਾ ਸਦਕਾ ਕਿ ਜਿੱਥੇ ਦਾਸ ਨੇ 2 ਹਫ਼ਤੇ ਤੋਂ ਬਾਅਦ ਇੱਥੋਂ ਚਲਾ ਜਾਣਾ ਸੀ, 1 ਹਫ਼ਤਾ ਆਪ ਜੀ ਦੇ ਪਿਆਰ ਨੂੰ ਦੇਖ ਕੇ, ਜਿਹੜਾ ਵੈਨਕੂਵਰ ਵਾਲੀਆਂ ਸੰਗਤਾਂ ਦੇ 2 ਹਫ਼ਤੇ ਸੀ ਉਹਦੇ 'ਚੋਂ 1 ਹਫ਼ਤਾ ਕੱਟ ਕੇ ਆਪ ਜੀ ਨੂੰ ਦਿੱਤਾ। ਵੀ ਇਹਦੇ ਵਿੱਚ ਜੋ ਵਿਚਾਰ ਸ਼ੁਰੂ ਹੋਈ ਹੈ ਕਿਸੇ ਕਿਤੇ ਇਹਦਾ ਸਿੱਟਾ ਨਿਕਲ ਸਕੇ। ਭਾਵੇਂ ਬਹੁਤ ਕੁਛ ਆਪ ਜੀ ਨੇ ਸਰਵਣ ਕੀਤਾ, ਇਹਦੇ 'ਚ ਕੋਈ ਸ਼ੱਕ ਨਹੀਂ। ਦਾਸ ਇਹ ਮਹਿਸੂਸ ਕਰਦਾ ਹੈ ਕਿ ਇਹਨਾਂ 10ਅਧਿਆਵਾਂ ਦੀ 1 ਥਾਂ 'ਤੇ ਕਥਾ ਹੋਣੀ ਚਾਹੀਦੀ ਹੈ ਅਤੇ ਜਿਹੜੇ ਸਰੋਤੇ ਪਹਿਲੇ ਦਿਨ ਸ਼ੁਰੂ ਹੋ ਜਾਣ ਇਹਦੀ ਕਥਾ 10ਅਧਿਆਵਾਂ ਦੀ ਇਕੱਠੀ ਸੁਣਨ, ਫਿਰ ਬਹੁਤ ਕੁਛ ਪੱਲੇ ਪਏਗਾ। ਜੋ ਨਿਚੋੜ ਪਿੱਛੇ ਜਾ ਕੇ ਭਾਈ ਸਾਹਿਬ ਨੇ ਕੱਢਣਾ ਇਹਦੇ ਵਿੱਚ ਸਾਧ ਸਿੰਘ ਜੀ, ਜੋ ਵੇਦ ਦਾ ਗਿਆਨ ਹੈ, ਗਿਆਨ ਤਾਂ ਇੱਕੋ ਹੀ ਆ, ਭਾਵੇਂ ਕਿਸੇ ਵੀ ਪੁਸਤਕ ਵਿੱਚ ਹੋਵੇ ਕਿਸੇ ਮਹਾਂਪੁਰਸ਼ ਕੋਲ ਹੋਵੇ, ਆਤਮ ਗਿਆਨ ਇੱਕੋ ਹੀ, ਆਤਮਾ ਇੱਕੋ ਹੀ ਹੈ, ਬ੍ਰਹਮ ਇੱਕੋ ਹੀ ਹੈ। ਪਰ ਜੋ ਤਰਤੀਬ ਜਿਹੜੀ ਹੈ ਵੇਦ ਦੇ ਅੰਦਰ ਹੈ ਮਹਾਂਵਾਕਾਂ ਦੇ ਉਪਦੇਸ਼ ਦੀ, ਅਤੇ ਜਿਹਦੇ ਵਿੱਚ ਸਰਵਣ ਦੇ ਖੱਟ ਅੰਗ ਵੀ ਸਾਧ ਸਿੰਘ ਜੀ ਖੱਟ ਚਿੰਨ੍ਹ ਹੈ, ਉਪਕਰਨ, ਉਪਸੰਹਾਰ, ਅਭਿਆਸ, ਅਪੂਰਵਤਾ, ਅਰਥਬਾਤ, ਉਪਮਿਤੀ ਇਤਿਆਦਿ ਇਹਨਾਂ ਦੇ ਨਾਮ ਹਨ। ਉਦਿਆਲ ਕ੍ਰਿਹੀ ਨੇ ਆਪਣੇ ਪੁੱਤਰ ਸੰਵੇਦ ਕੇਤੂ ਨੂੰ ਖੱਟ ਅੰਗ ਸਰਵਣ ਦੇ ਦੱਸੇ ਕਿ ਬੇਟਾ ਜੇ ਸਰੋਤਾ ਬਣਨਾ ਹੈ ਤਾਂ ਫਿਰ ਸਰਵਣ ਦੇ ਇਹ ਅੰਗ ਹਨ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ, ਸਿੱਖਾਂ ਨੇ ਜਦੋਂ ਇਹ ਪ੍ਰਸ਼ਨ ਕੀਤਾ ਕਿ ਪਾਤਸ਼ਾਹ ਕਥਾ ਇਹੀ ਹੈ, ਬਾਣੀ ਦੇ ਸ਼ਬਦ ਵੀ ਇਹੀ ਨੇ, ਪਰ ਮਹਾਰਾਜ ਇਹ ਦੱਸੋ ਵੀ ਇਹ ਫਰਕ ਕਿਉਂ ਹੈ? ਮੀਰੀ ਪੀਰੀ ਦੇ ਮਾਲਕ ਸਤਿਗੁਰੂ ਬੋਲੇ ਕਿ ਫਰਕ ਕਿਸ ਥਾਂ 'ਤੇ ਕਿਵੇਂ ਕੀ ਸਮਝਦੇ ਹੋ? ਕਹਿੰਦੇ ਜੀ ਫਰਕ ਤਾਂ ਬਿਲਕੁਲ ਸਪਸ਼ਟ ਹੈ, ਜਦੋਂ ਇਹੀ ਕਥਾ ਭਾਈ ਗੁਰਦਾਸ ਜੀ ਕਰਦੇ ਨੇ ਤਾਂ ਹਿਰਦਿਆਂ ਨੂੰ ਟੁੰਬਦੀ ਹੈ, ਇਹੀ ਕਥਾ ਕੋਈ ਹੋਰ ਕਰਦਾ ਸਾਡੇ ਮਨ 'ਤੇ ਕੋਈ ਅਸਰ ਨਹੀਂ ਹੁੰਦਾ, ਇਹਦਾ ਕਾਰਨ ਕੀ ਹੈ? ਗੁਰੂ ਹਰਗੋਬਿੰਦ ਸਾਹਿਬ ਜੀ ਬੋਲੇ, ਕਹਿੰਦੇ ਗੁਰਸਿੱਖੋ ਬਖਤੇ ਔਰ ਸਰੋਤੇ ਦੇ ਕੁਛ ਗੁਣ ਹਨ, ਉਹ ਗੁਣ ਭਾਈ ਗੁਰਦਾਸ ਵਿੱਚ ਬਖਤੇ ਵਾਲੇ ਪੂਰੇ ਨੇ। ਮਹਾਰਾਜ ਕਿੰਨੇ ਗੁਣ ਹੁੰਦੇ ਹੈ ਬਖਤੇ ਵਿੱਚ? ਅੱਜ ਤਾਂ ਜਣਾ ਖਣਾ ਹੀ ਬਖਤਾ ਸਾਧ ਸਿੰਘ ਜੀ ਮਾਤਲ ਵਰਗੇ, ਜਿਹਨਾਂ ਨੂੰ ਆਉਂਦਾ ਹੀ ਨਹੀਂ ਕੁਛ, ਤੁਰੇ ਫਿਰਦੇ ਹੈ। ਜਿੱਥੇ ਕੋਈ ਦਰਖਤ ਨਾ ਹੋਵੇ ਰਿੰਡੇ ਕਾਫੀ ਆ, ਉੱਥੇ ਰਿੰਡ ਵਾਲੇ ਹਿਸਾਬ ਹੈ। ਕਿਹੜੇ ਵਿਦਵਾਨ ਸਾਧ ਸਿੰਘ ਜੀ, ਵਿੱਦਿਆ ਦਾ ਘਰ ਬਹੁਤ ਦੂਰ ਹੈ, ਕਿਉਂਕਿ ਵਿੱਦਿਆ ਲੋਪ ਹੁੰਦੀ ਜਾ ਰਹੀ ਹੈ, ਇਸ ਕਰਕੇ ਮਾਤੜ ਵਰਗੇ ਦਿਸਣ ਲੱਗ ਜਾਂਦੇ ਹੈ ਕਿ ਠੀਕ ਹੈ ਜੀ ਬਹੁਤ ਅੱਖਰ ਪੜ੍ਹੇ ਹੋਏ। ਨਹੀਂ, ਵਿੱਦਿਆ ਦਾ ਘਰ ਬਹੁਤ ਦੂਰ ਹੈ। ਵਿਦਵਾਨ ਸੀ ਦਾਸ ਦੇ ਮਹਾਂਪੁਰਸ਼ ਜਿਨ੍ਹਾਂ ਨੇ ਪੜ੍ਹਾਇਆ, ਮੈਂ ਉਹਨਾਂ ਨੂੰ ਮੰਨਦਾ ਵੀ ਉਹ ਵਿਦਵਾਨ ਪੂਰੇ ਸੀ ਵਿਦਵਾਨ। ਪਾਤਸ਼ਾਹ ਕਿਰਪਾ ਕਰਕੇ ਦੱਸੋ ਕਿ ਵਕਤੇ ਦੇ ਗੁਣ ਕਿਹੜੇ ਕਿਹੜੇ ਨੇ? ਮਹਾਰਾਜ ਕਹਿੰਦੇ 14 ਗੁਣ ਨੇ। ਉਹ ਸਾਰੀ ਕਥਾ ਪਿੱਛੇ 6ਵੇਂ ਪਾਤਸ਼ਾਹ ਦੇ ਜੀਵਨ 'ਚ ਲੰਘ ਚੁੱਕੀ ਹੈ। ਉਹ ਸਾਰੇ ਗੁਣ ਦੱਸਦੇ ਗਏ ਵੀ ਆਹ ਗੁਣ ਹੈ, ਆਹ ਗੁਣ ਹੈ। 14 ਗੁਣ ਦੀ ਕਥਾ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੀ। ਫਿਰ ਨਾਲ ਹੀ ਮਹਾਰਾਜ ਸਾਹਿਬ ਕਹਿੰਦੇ ਭਾਈ ਇੰਨੇ ਗੁਣੀ ਬਖਤੇ ਦੇ ਜਿੰਨੇ ਨੇ, ਇੰਨੇ ਹੀ ਗੁਣ ਸਰੋਤੇ ਵਿੱਚ ਹੁੰਦੇ ਆ। ਮਹਾਰਾਜ ਫਿਰ ਇਹ ਤਾਂ ਉਦੋਂ ਵੀ ਜ਼ਰੂਰੀ ਬਾਤ ਹੋ ਗਈ, ਕਿਉਂਕਿ ਸਰੋਤੇ ਅਸੀਂ ਸਾਰੇ ਬਣੇ ਹੋਏ ਹਾਂ ਭਗਤਾਂ ਦਾ, ਭਾਈ ਗੁਰਦਾਸ ਜਾਂ ਹੋਰ ਕਥਾ ਕਰਨ ਵਾਲੇ। ਸਾਨੂੰ ਗਿਆਨ ਹੋਵੇ ਕਿ ਅਸੀਂ ਸਰੋਤੇ ਹਾਂ ਵੀ ਜਾਂ ਨਹੀਂ। ਜਦੋਂ 6ਵੇਂ ਪਾਤਸ਼ਾਹ ਨੇ ਦੱਸਿਆ ਕਿ ਗੁਰਸਿੱਖੋ ਸਰੋਤੇ ਦੇ ਇਹ ਲਕਸ਼ਣ ਹੁੰਦੇ ਹੈ, ਹੱਥ ਜੋੜ ਕੇ ਖੜ੍ਹੇ ਹੋ ਗਏ, ਪਾਤਸ਼ਾਹ ਤੇਰੀ ਮਿਹਰ ਤੋਂ ਬਿਨਾਂ ਸਰੋਤਾ ਨਹੀਂ ਬਣਿਆ ਜਾ ਸਕਦਾ, ਤਾਂ ਬਹੁਤ ਦੂਰ ਹੈ ਕਹਾਣੀ। ਆਪਣੇ ਆਪ ਨੂੰ ਸਰੋਤਾਪਣ ਦੀ ਹੰਗਤਾ ਧਾਰ ਲੈਣੀ, ਸਾਸ ਜੀ ਕੇਵਲ ਸੁਣਨਾ ਹੀ ਸਰੋਤਾ ਨਹੀਂ ਹੈ। ਠੀਕ ਹੈ ਵੀ ਸਰੋਤ ਨਾਮ ਕੰਨਾਂ ਦਾ ਹੈ, ਸਰੋਤਰ ਇੰਦਰ ਹੈ ਇਹ, ਜਿਹੜੀ ਇਹਦੇ ਵਿੱਚ ਆਵਾਜ਼ ਪੈ ਰਹੀ ਹੈ ਉੱਥੋਂ ਸੰਗਿਆ ਸੁਣਨ ਦੀ ਬਣ ਗਈ। ਪਰ ਸਰੋਤੇ ਦੇ ਜਿਹੜੇ ਲੱਛਣ ਹਨ, ਕਿੰਨੀ ਇਕਾਗਰਤਾ ਵਿੱਚ ਹੋਵੇ, ਸਤਿਗੁਰੂ ਮਹਾਰਾਜ ਦੀ ਮਿਹਰ ਕਰਨ, ਉਹ ਸਰੋਤੇ ਔਰ ਵਕਤੇ ਦੇ ਗੁਣ ਪੜ੍ਹ ਕੇ ਵਕਤਿਆਂ ਨੂੰ ਵੀ ਸ਼ਰਮ ਆਉਂਦੀ ਹੈ ਕਿ ਅਸੀਂ ਵਕਤੇ ਨਹੀਂ ਹਾਂ, ਸਰੋਤਿਆਂ ਨੂੰ ਵੀ ਸ਼ਰਮ ਆਉਣ ਲੱਗ ਜਾਂਦੀ ਹੈ ਕਿ ਅਸੀਂ ਸਰੋਤੇ ਨਹੀਂ ਹਾਂ। ਹੰਗਤਾ ਨਿਕਲ ਜਾਂਦੀ ਹੈ, ਸੁਣਾਉਣ ਅਤੇ ਸੁਣਨ ਵਾਲਿਆਂ ਦੋਨਾਂ ਦੀ ਉਹ ਨਿਕਲ ਜਾਂਦੀ ਹੈ, ਫਾਇਦਾ ਹੋ ਜਾਂਦਾ ਬਹੁਤ। ਨਹੀਂ ਤਾਂ ਇਹ ਵੀ ਹੰਕਾਰ ਹੈ ਵੀ ਮੈਂ ਸਰੋਤਾਂ। ਉਹਦੇ ਵਿੱਚੋਂ ਇੱਕ ਲਕਸ਼ਣ ਸਰੋਤੇ ਦਾ ਦੱਸਿਆ ਸੀ ਬਾਬਾ ਅਤਰ ਸਿੰਘ ਜੀ ਨੇ ਪਟਿਆਲੇ। ਕਾਰਨ ਕੀ ਵਰਤਿਆ? ਕਿਤੇ ਰੇਲ ਗੱਡੀਆਂ ਬਹੁਤੀਆਂ ਨਹੀਂ ਸੀ ਹੁੰਦੀਆਂ, ਦੀਵਾਨ ਲੱਗਿਆ ਮਹਾਂਪੁਰਸ਼ਾਂ ਦਾ ਰੇਲ ਗੱਡੀ ਦੀ ਲਾਈਨ ਦੇ ਨੇੜੇ। ਜਦੋਂ ਮਹਾਤਮਾ ਜੀ ਲੱਗੇ ਕੀਰਤਨ ਕਰਨ, ਉੱਧਰੋਂ ਕਿਤੇ ਰੇਲ ਗੱਡੀ ਆ ਗਈ, ਜਿੰਨੇ ਬੈਠੇ ਸੀ ਕੀਰਤਨ ਸੁਣਨ ਵਾਲੇ, ਕੀਰਤਨ ਛੱਡ ਕੇ ਰੇਲ ਗੱਡੀ ਦੇਖਣ ਲੱਗ ਗਏ, ਕਿਉਂਕਿ ਕਦੇ ਕਦੇ ਆਉਂਦੀ ਸੀ, ਬਹੁਤ ਸੋਹਣੀ ਲੱਗਦੀ ਸੀ ਰੇਲ। ਵੀ ਚਲੋ ਸੰਤਾਂ ਨੇ ਤਾਂ ਡੇਢ ਘੰਟਾ ਕੀਰਤਨ ਕਰਨਾ, ਰੇਲ ਗੱਡੀ ਤਾਂ ਹੁਣੇ ਆਈ ਹੈ, ਲੰਘ ਜਾਣਾ ਇਹਨੇ, ਉਹਦਾ ਲਾਹਾ ਲੈਣ ਲੱਗ ਗਏ। ਮਹਾਂਪੁਰਸ਼ ਕਹਿੰਦੇ ਭਾਈ ਤੁਸੀਂ ਸਰੋਤੇ ਨਹੀਂ ਹੋ, ਤੁਹਾਡੀ ਬਿਰਤੀ ਤਾਂ ਰੇਲ ਗੱਡੀ ਨੇ ਭੰਗ ਕਰ ਦਿੱਤੀ। ਕਹਿੰਦੇ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹ ਵਚਨ ਕੀਤਾ ਸੀ, ਕਹਿੰਦੇ ਸਰੋਤਾ ਉਹ ਹੈ ਜੇ ਸਰੋਤੇ ਦੇ ਸੁਣਦਿਆਂ ਸੁਣਦਿਆਂ ਕਿਤੇ ਪੈਰ ਦੇ ਉੱਤੇ ਦੀ ਸੱਪ ਲੰਘ ਜਾਏ, ਕਹਿੰਦੇ ਉਹਨੂੰ ਪਤਾ ਨਾ ਚੱਲੇ ਵੀ ਸੱਪ ਲੰਘ ਰਿਹਾ, ਇੰਨੀ ਬਿਰਤੀ ਟਿਕ ਜਾਏ। ਸਾਧ ਸਿੰਘ ਜੀ ਘਰ ਤਾਂ ਹੈ ਇਹ ਦੂਰ, ਬਖਤੇ ਦਾ ਵੀ ਸਰੋਤੇ ਦਾ, ਪਰ ਹੁਣ ਇਹ ਕਾਰੀਆ ਗੁਰੂ ਘਰ ਵਿੱਚ ਚੱਲਦਾ ਰਹੇ, ਇਸ ਗੱਲ ਨੂੰ ਲੈ ਕੇ ਆਪਾਂ ਸਰੋਤਿਆਂ ਦੀ ਕਤਾਰ 'ਚ ਵੀ ਬੈਠਣਾ ਹੈ ਅਤੇ ਵਕਤਿਆਂ ਦੀ ਕਤਾਰ 'ਚ ਵੀ ਬੈਠਣਾ, ਅਤੇ ਅਸਲ ਦੇ ਵਿੱਚ ਤਾਂ ਵਕਤਾ ਸਰੋਤਾ ਗੁਰੂ ਆਪ ਹੀ ਹੈ। ਆਪ ਕਥੈ ਆਪ ਸੁਣਨੇ ਹਾਰ। ਗੱਲ ਮੁੱਕ ਗਈ, ਦੋ ਸ਼ਬਦਾਂ 'ਚ ਮੁੱਕ ਗਈ। ਜਿੱਥੇ ਸਰੋਤਾ ਵਕਤਾ 14-14 ਗੁਣਾਂ ਵਾਲੇ ਇਕੱਠੇ ਹੋ ਜਾਣ, ਲੈ ਕੇ ਦੀਵਾ ਢੂੰਡਦੇ ਜਾਓ, ਲੱਭਣਾ ਪਊਗਾ ਇਹੋ ਜਿਹਾ ਸਰੋਤਾ ਲੱਖਾਂ 'ਚ, ਕਰੋੜਾਂ ਦੇ ਵਿੱਚ, ਲੱਖਾਂ 'ਚ ਨਹੀਂ ਕਰੋੜਾਂ 'ਚ ਕਿਤੇ ਇੱਕ ਸਰੋਤਾ ਲੱਭੂਗਾ ਕਿਤੇ, ਅਤੇ ਲੱਖਾਂ ਕਰੋੜਾਂ 'ਚ ਕਿਤੇ ਇੱਕ ਵਕਤਾ ਲੱਭੂਗਾ। ਜੇ ਇਹਨਾਂ ਦੋਨਾਂ ਨੂੰ ਇਕੱਠੇ ਕਰ ਦਿੱਤਾ ਜਾਏ ਤਾਂ ਗਿਆਨ ਹੋਣ ਨੂੰ ਮਹੀਨੇ ਨਹੀਂ ਲੱਗਦੇ, ਇੰਨਾ ਕੁ ਟਾਈਮ ਲੱਗੂਗਾ ਜਿੰਨਾ ਕੁ ਤੀਲਾ ਘਸਾ ਕੇ ਦੀਵਿਆ ਬੱਤੀ ਤਿਆਰ ਹੈ ਉਹਨੂੰ ਸਮਾਂ ਕਿੰਨਾ ਕੁ ਲੱਗਦਾ, ਭੜਕਦੇ ਵੀ ਦੀਵਾ ਬਲ ਜਾਂਦਾ, ਗਿਆਨ ਹੋਣ ਨੂੰ ਦੇਰ ਨਹੀਂ ਲੱਗਦੀ। ਜੇ ਇੱਕ ਗੁਣ ਸਰੋਤੇ 'ਚ ਘੱਟ ਹੈ, ਜੇ ਨਹੀਂ 14 ਨਹੀਂ 13 ਨੂੰ ਇੱਕ ਘੱਟ ਹੈ, ਗਿਆਨ ਤਾਂ ਨਹੀਂ ਹੁੰਦਾ। ਸੁਣਾਉਣ ਵਾਲੇ ਦੀ ਇੱਕ ਗੁਣ ਘੱਟ ਹੈ, 13 ਹੈਗੇ ਵਕਤੇ ਦੇ ਵਿੱਚ, 14 ਪੂਰੇ ਨੇ, ਸਰੋਤੇ 'ਚ ਇੱਕ ਘੱਟ ਹੈ, ਗਿਆਨ ਤਾਂ ਨਹੀਂ ਹੁੰਦਾ। ਇਹ ਤਾਂ ਐਨ ਪੂਰਾ ਬੈਲੈਂਸ ਬਣਦਾ ਵੀ ਸਰੋਤਾ ਵਕਤ ਐਨ ਪੂਰੀ ਤੱਕੜੀ 'ਚ ਪਾ ਕੇ ਪਰੜੇ ਬਰਾਬਰ ਆ ਜਾਣ। ਇਹ ਸਮੱਸਿਆ ਆਪਣੇ ਦੋਨਾਂ ਧਿਰਾਂ ਦੇ ਸਾਹਮਣੇ, ਤਾਂ ਗਿਆਨ ਨਹੀਂ ਹੁੰਦਾ। ਆਪਾਂ ਗਿਆਨ ਦੀਆਂ ਗੱਲਾਂ ਕਰਕੇ ਗਿਆਨ ਦਾ ਰਸ ਲੈ ਰਹੇ ਹਾਂ ਕਿ ਗਿਆਨ ਇਹੋ ਜਿਹਾ ਹੁੰਦਾ। ਆਪਾਂ ਚਾਨਣੇ ਦੀਆਂ ਗੱਲਾਂ ਹਨੇਰੇ ਵਿੱਚ ਬਹਿ ਕੇ ਕਰਦੇ ਹਾਂ ਵੀ ਚਾਨਣਾ ਇਹੋ ਜਿਹਾ ਹੁੰਦਾ, ਥੋੜ੍ਹਾ ਜਿਹਾ ਆਨੰਦ ਆਉਂਦਾ ਵੀ ਚਾਨਣਾ ਇਹੋ ਜਿਹਾ ਹੁੰਦਾ, ਪਰ ਚਾਨਣਾ ਨਹੀਂ ਹੋ ਗਿਆ। ਭਗਵੰਤ ਤਿਮਰ ਨਾਸੈ ਨਹੀਂ, ਕਹਿ ਦੀਪ ਕੀ ਬਾਤ। ਵੇਦਾਂਤ ਸੂਤਰੇ ਕਹਿੰਦਾ, ਕਹਿੰਦੇ ਦੀਵੇ ਦੀ ਬਾਤ ਕਹਿ ਕੇ ਚਾਨਣਾ ਨਹੀਂ ਹੁੰਦਾ। ਜਿੰਨੀ ਦੇਰ ਤੱਕ ਦੀਵਾ ਜਗ ਨਾ ਜਾਏ, ਨਿਰਮਲ ਗਿਆਨ ਅਦੋਤ ਬਿਨ ਹਿਰਦੇ ਭਰਮ ਨਾ ਜਾਤ। ਜਿਨ੍ਹਾਂ 'ਚ ਹਿਰਦੇ 'ਚ ਗਿਆਨ ਦਾ ਦੀਵਾ ਨਾ ਜਗ ਜਾਏ, ਭਰਮ ਹਿਰਦੇ ਵਿੱਚ ਪਿਆ ਨਹੀਂ, ਚਾਨਣਾ ਨਹੀਂ ਦੂਰ ਹੁੰਦਾ, ਅੰਧੇਰਾ ਨਹੀਂ ਦੂਰ ਹੁੰਦਾ। ਅੰਧੇਰਾ ਉਦੋਂ ਜਾਏਗਾ ਦੀਵਾ ਵਲੈ ਅੰਧੇਰਾ ਜਾਏ। ਸੋ ਗੁਰੂ ਸਾਹਿਬ ਕਿਰਪਾ ਕਰਨ, ਆਓ ਅਗਲਾ ਅਧਿਆਇ ਸ਼ੁਰੂ ਹੋ ਚੁੱਕਾ ਹੈ। ਇਸ ਅਧਿਆਇ ਦਾ ਹੈਡਿੰਗ ਜਿਹੜਾ ਦਿੱਤਾ, ਇਸ ਅਧਿਆਇ ਦੀ ਸੂਚਨਾ ਜਿਹੜੀ ਦਿੱਤੀ ਆ ਭਾਈ ਸਾਹਿਬ ਨੇ, ਉਹਦੇ 'ਚ ਲਿਖਿਆ ਆਤਮ ਵਿਚਾਰ ਜਾਰੀ। ਕਿ ਇਸ ਅਧਿਆਇ ਵਿੱਚ ਕੀ ਹੈ? ਨਿਰੋਲ ਆਤਮਕ ਵਿਚਾਰ, ਇਹ ਸ਼ੁਰੂ ਹੋ ਚੁੱਕੀ ਹੈ। ਅਤੇ ਇਹਦੇ ਵਿੱਚ ਇਹ ਵਿਚਾਰ ਕਰਕੇ ਫਿਰ ਭਾਈ ਸਾਹਿਬ ਨੇ ਜਿਹੜਾ ਵੇਦ ਵਿੱਚ ਗਿਆਨ ਦਾ ਸਵਰੂਪ ਹੈ, ਭਾਈ ਦਇਆ ਸਿੰਘ ਉਹ ਕਥਨ ਕਰਨਗੇ। ਜਿਹੜਾ ਯੋਗ ਸ਼ਾਸਤਰ ਵਿੱਚ ਯੋਗ ਦਾ ਸਰੂਪ ਹੈ ਉਹ ਵਰਣਨ ਕਰਨਗੇ। ਫਿਰ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਭਾਈ ਸਾਹਿਬ ਇਹਦੀ ਤੁਲਨਾ ਗੁਰਮਤ ਦੇ ਗਿਆਨ, ਗੁਰਮਤ ਵਿੱਚ ਇਹ ਗਿਆਨ ਕਿਹੜੇ ਤਰੀਕੇ ਨਾਲ ਦਿੱਤਾ ਜਾਂਦਾ, ਇਹ ਨਾਲ ਨਾਲ ਵੀ ਕਰਨਗੇ। ਬਾਣੀ ਦੀਆਂ ਤੁਕਾਂ ਅੱਜ ਵੀ ਸ਼ਾਇਦ ਕਥਾ ਉੱਥੇ ਤੱਕ ਆ ਜਾਏ। ਗੁਰਬਾਣੀ ਦੇ ਵਿੱਚ ਸਰਬਣ ਮੰਨਣ ਨਿਧਿਆਸਨ ਤਤ ਤੂੰ ਪਾਦਾ ਸੰਸ਼ੋਧਨ, ਚਾਰ ਹੋ ਗਏ ਇਹ, ਬੈਰਾਗ ਵਿਵੇਕ ਖਟ ਸੰਪਤੀ ਮੋਖ ਇੱਛਾ, ਚਾਰ ਇਹੋ, ਚਾਰ ਅਤੇ ਚਾਰ ਅੱਠ। ਗਿਆਨ ਦੇ ਅੱਠ ਸਾਧਨ ਅੰਤਰੰਗ, ਅੰਤਰੰਗ ਹੁੰਦੇ ਅੰਤਰੀਵ, ਅੰਤਰੰਗ ਸਾਧਨ ਨੇ ਗਿਆਨ ਦੇ ਅੱਠ। ਉਹਨਾਂ ਅੱਠਾਂ ਵਿੱਚੋਂ ਚਾਰ ਆਉਣੇ ਨੇ ਹੁਣ ਇਸੇ ਅਧਿਆਪ 'ਚ ਆਉਣੇ ਨੇ, ਅਤੇ ਉਹਨਾਂ ਦੀ ਭਾਈ ਸਾਹਿਬ ਨੇ ਨਾਲ ਦੀ ਨਾਲ ਤੁਲਨਾ ਕਰਨੀ ਹੈ ਕਿ ਜਪਜੀ ਸਾਹਿਬ ਵਿੱਚ ਇਹ ਚਾਰੇ ਸਾਧਨ ਮੌਜੂਦ ਨੇ, ਪਾਠ ਅਸੀਂ ਰੋਜ਼ ਕਰਦੇ ਹਾਂ, ਲੱਭਦੇ ਕਿਉਂ ਨਹੀਂ ਹਨ ਸਾਨੂੰ? ਉਹ ਹੁਣ ਸਾਧ ਸਿੰਘ ਜੀ ਕਥਾ ਦੇ ਵਿੱਚ ਖੁੱਲ੍ਹੇਗੀ ਇਹ ਬਾਤ, ਇਹ ਸਾਧਨ ਕਿੱਥੇ ਪਏ ਨੇ। ਔਰ ਤਤ ਤੂੰ ਪਦ ਦੇ ਸੰਸ਼ੋਧਨ ਵਿੱਚ ਗੁਰੂ ਨਾਨਕ ਸਾਹਿਬ ਦੀ ਰਸਨਾ, ਉਹਨਾਂ ਵੇਦ ਦੇ ਅੰਦਰ ਮਹਾਂਵਾਕਾਂ ਦਾ ਕਥਨ ਕਿਵੇਂ ਕਰ ਰਹੇ ਨੇ ਗੁਰਬਾਣੀ ਵਿੱਚ, ਉਹਨਾਂ ਦੀ ਸਮਤਾ ਕਿਵੇਂ ਕਰ ਰਹੇ ਨੇ, ਇਹ ਵਿਚਾਰ ਅੱਗੇ ਆਏਗੀ। ਆਓ ਮਨਵਿਰਤੀਆਂ ਇਕਾਗਰ ਕਰਕੇ ਸੁਣੋ ਜੀ।
ਦੋਹਰਾ ਨਾਕ ਸਿਖ ਲਓ ਤਨ ਤੂਲ ਮੈਂ ਅਹੰ ਬਿਰਤ ਜਿਨ ਕੀਨ।
ਨਖ ਨਾਮ ਨੌਹਾਂ ਦਾ ਹੈ, ਜਿਹੜੇ ਆਪਣੇ ਉਂਗਲਾਂ ਦੇ ਹੱਥਾਂ ਦੀਆਂ ਨੇ ਚਾਹੇ ਪੈਰਾਂ ਦੀਆਂ ਨੇ, ਇਹ ਸਾਸੀ ਪਰਮੇਸ਼ੁਰ ਦੀ ਨੇਤ ਹੈ, ਹੱਡੀ ਦੀ ਹੀ ਇੱਕ ਕਿਸਮ ਹੈ ਇਹ। ਅਤੇ ਨਖ ਨੌਂ, ਇਹਦੇ ਵਿੱਚ ਕਥਨ ਕੀ ਕਰਨ ਲੱਗੇ ਨੇ, ਕਹਿੰਦੇ ਅੱਥ ਕਰਤਾ, ਇਹਦੇ 'ਚ ਲੈਣਗੇ ਕਰਤਾ ਕੌਣ ਹੈ ਅਤੇ ਕਿਰਿਆ ਕੀ ਹੈ, ਕਰਮ ਕੀ ਹੈ। ਕਰਤਾ ਕਿਰਿਆ ਕਰਮ ਤਿੰਨ ਚੀਜ਼ਾਂ ਇਹ ਯਾਦ ਰੱਖੀਆਂ ਆਪ ਜੀ ਨੇ, ਕਰਤਾ ਕਿਰਿਆ ਕਰਮ ਤਿੰਨ ਚੀਜ਼ਾਂ ਨੇ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਆਪ ਜਿਹੜੇ ਪਾਠ ਕਰਨ ਵਾਲੇ ਹੋ ਮਾਈ ਭਾਈ, ਤੁਸੀਂ ਬਹੁਤ ਵਾਰ ਇੱਕ ਬਚਨ ਪੜ੍ਹਿਆ ਹੋਣਾ ਹੈ ਕਿ ਹਰ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ ਸਹਿਜ ਬਿਲੋਵੇ ਜੈਸੇ ਤੱਤ ਨਾ ਜਾਈ। ਬਿਲੋਵਣਾ ਨਾ ਹੁੰਦਾ ਰਿੜਕਣ ਦਾ। ਪੁਰਾਣੇ ਸਮੇਂ 'ਚ ਬੀਬੀਆਂ ਦਹੀਂ ਰਿੜਕਦੀਆਂ ਅਤੇ ਉਹ ਬਾਹਾਂ ਦੀ ਐਕਸਰਸਾਈਜ਼ ਹੁੰਦੀ, ਚੱਕੀ ਪੀਸਦੀਆਂ, ਪੇਟ ਦੀਆਂ ਸਾਰੀਆਂ ਨਾੜਾਂ ਮਜ਼ਬੂਤ ਹੁੰਦੀਆਂ ਅਤੇ ਜਿਹੜੀਆਂ ਔਰਤ ਜਾਤੀ ਲਈ ਬਹੁਤ ਲਾਭਦਾਇਕ ਮੈਨੀਆਂ, ਮੈਡੀਕਲ ਸਾਇੰਸ ਨੇ ਵੀ ਅੱਜ ਸਿੱਧ ਕਰ ਦਿੱਤਾ ਅਤੇ ਵੈਦਿਕ ਵਾਲਿਆਂ ਨੇ ਪਹਿਲਾਂ ਹੀ ਸਿੱਧ ਕੀਤਾ ਹੋਇਆ। ਔਰਤ ਦੀ ਪੇਟ ਦੀਆਂ ਬਿਮਾਰੀਆਂ ਦਾ ਕਾਰਨ ਬਣ ਗਈ ਜਿਹੜੀ ਚੱਕੀ ਛੁੱਟ ਗਈ ਔਰ ਦੁੱਧ ਰਿੜਕਣਾ ਛੁੱਟ ਗਿਆ, ਮਸ਼ੀਨਾਂ ਆ ਗਈਆਂ ਸਾਰੇ। ਵੈਸੇ ਤਾਂ ਹਰ ਪਾਸੇ ਹੀ ਮਸ਼ੀਨ ਪ੍ਰਧਾਨ ਹੋ ਗਈ ਹੁਣ। ਮਹਾਰਾਜ ਜੀ ਕਿਰਪਾ ਕਰੇ, ਆਪਾਂ ਕਾਹਨੂੰ ਜਾਣਾ ਇੱਧਰਲੇ ਪਾਸੇ, ਤੁਸੀਂ ਤਾਂ ਜ਼ਿਆਦਾ ਸਿਆਣੇ ਉਸ ਪਾਸੇ ਮੇਰੇ ਨਾਲੋਂ, ਇੱਥੇ ਦੀ ਪੜ੍ਹਾਈ ਵੀ ਪੜ੍ਹੇ ਹੋ, ਬੋਲੀ ਵੀ ਇਹ ਜਾਣਦੇ ਹੋ, ਅਤੇ ਇਹ ਮਸ਼ੀਨੀ ਯੁੱਗ ਵਿੱਚ ਸਭ ਕੁਛ ਹੀ ਮਸ਼ੀਨ ਦੇ ਆਸਰੇ ਹੋ ਗਿਆ। ਉਹ ਜਿਹੜਾ ਬਲੋਵਣਾ ਸੀ ਦਹੀਂ ਦੇ ਵਿੱਚ ਮਧਾਣੀ ਪਾ ਕੇ, ਫਿਰ ਸਵਾਣੀ ਕੀ ਕਰਦੀ ਸੀ, ਤੱਤਾ ਠੰਡਾ ਪਾਣੀ ਬੱਤ ਦੇਖ ਕੇ ਪਾਉਂਦੀ ਸੀ ਵੀ ਜੇ ਠੰਡਾ ਪਾਣੀ ਪਾਇਆ ਤਾਂ ਮੱਖਣੀ ਆਊਗੀ, ਜੇ ਤੱਤਾ ਪਾਇਆ ਤਾਂ ਆਊ, ਜੇ ਤੱਤੇ ਦੀ ਲੋੜ ਹੈ ਗਰਮ ਗਰਮ ਦੀ ਲੋੜ ਹੈ ਗਰਮ ਪਾਉਣਾ, ਠੰਡੇ ਦੀ ਲੋੜ ਹੈ ਠੰਡਾ ਪਾਉਣਾ। ਫਿਰ ਜੇ ਕਿਤੇ ਆਪਣੀ ਧੀ ਨੂੰ ਨੂੰਹ ਨੂੰ ਲਾਉਂਦੀ, ਸਵਾਣੀ ਕਹਿੰਦੀ ਸੀ ਬੇਟਾ ਹੌਲੀ ਹੌਲੀ ਰਿੜਕੀ ਕਿਤੇ ਮੱਖਣ ਵਿੱਚ ਹੀ ਨਾ ਰਲ ਜਾਏ। ਆਹੀ ਗੱਲ ਤਾਂ ਮਹਾਰਾਜ ਕਹਿੰਦੇ ਨੇ ਹਰ ਕਾ ਬਲੋਵਨਾ, ਇਹ ਤੇਰੀ ਦੇਹ ਦੀ ਚਾਟੀ ਵਿੱਚ ਵਿਚਾਰ ਦੀ ਵਧਾਣੀ ਪਾ ਦਿੱਤੀ, ਇਹਨੂੰ ਤੂੰ ਬਲੋਣ ਵਾਲਾ ਹੋ ਗਿਆ। ਹਰ ਕਾ ਬਿਲੋਵਨਾ ਬਿਲੋਵਹੋ ਮੇਰੇ ਭਾਈ ਸਹਿਜ ਬਿਲੋਵੋ ਜੈਸੇ ਤੱਤ ਨਾ ਜਾਈ। ਦੇਖੀ ਕਿਤੇ ਤੱਤ ਨਾ ਚਲਿਆ ਜਾਏ, ਵਿੱਚੇ ਨਾ ਰਲਗੜ ਹੋ ਜਾਏ। ਇਸ ਕਰਕੇ ਉਹ ਤੱਤ ਕੀ ਹੈ ਸਾਧ ਸਿੰਘ ਜੀ? ਬ੍ਰਹਮ ਗਿਆਨ ਦਾ ਮੱਖਣ ਦਾ ਪੇੜਾ। ਇੱਥੇ ਹੁਣ ਇਹ ਵਰਣਨ ਕਰਦੇ ਹੈ ਵੀ ਅਥ ਕਰਤਾ, ਕਰਤਾਪਣ ਦੱਸਣ ਵਾਸਤੇ ਕਹਿੰਦੇ ਨੇ ਨੱਕ ਸਿੱਖ ਲਓ ਤਨ ਥੂਲ ਮਹਿ। ਨਾਹਾਂ ਤੋਂ ਲੈ ਕੇ ਸਿੱਖ, ਸਿੱਖ ਨਾਮ ਸਾਧ ਸਿੰਘ ਜੀ ਸੱਸੇ ਦੇ ਪੈਰ 'ਚ ਬਿੰਦੀ ਹੈ, ਸਿੱਖ ਸਿੱਖ ਸਿਖਾ ਕਹਿੰਦੇ ਨੇ ਚੋਟੀ ਨੂੰ, ਪੈਰ ਦੇ ਨਹੁੰ ਤੋਂ ਲੈ ਕੇ ਸਿਰ ਦੀ ਚੋਟੀ ਤੱਕ। ਨੱਕ ਸਿੱਖ ਲਓ ਤਨ ਥੂਲ ਮਹਿ, ਤਨ ਸਰੀਰ, ਥੂਲ ਕਹੀਏ ਅਸਥੂਲ ਦੇਹ ਹੈ ਜਿਹੜੀ, ਮੈਂ ਇਹਦੇ ਵਿੱਚ ਜੇ ਅਹੰ ਬਿਰਤ
ਜਨਕੀਨ,
ਇਹਦੇ ਵਿੱਚ ਜਿਹੜੀ ਹੰਗਤਾ ਵਾਲੀ ਬਿਰਤੀ ਸਾਧ ਸਿੰਘ ਜੀ ਹੋ ਰਹੀ ਹੈ, ਅਹੰ ਬਿਰਤ ਹੰਕਾਰ ਵਾਲੀ ਬਿਰਤੀ ਜਿਹੜੀ ਵਿੱਚ ਮੈਂ ਔਰ ਮੇਰੀ ਦਾ ਸਮਿਲਿਤ ਭਾਵ ਹੋ ਰਿਹਾ ਹੈ ਕਿ ਸਾਰੀ ਦੇਹੀ ਮੈਂ ਹਾਂ, ਮੇਰੀ ਹੈ, ਇਹ ਅਹੰਕ ਭਾਵ ਹੈ। ਨਹੁੰ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਹੰਕਾਰ ਸਾਰੀ ਜਗ੍ਹਾ ਸਾਡੇ ਸਾਰੇ ਅੰਗਾਂ ਵਿੱਚ ਸਮਾਇਆ ਹੋਇਆ ਕਿ ਇਹ ਮੇਰੀ ਦੇਹ ਹੈ, ਮੈਂ ਹਾਂ, ਮੇਰਾ ਸਰੂਪ ਹੈ ਇਹ। ਅਤੇ ਇਹ ਗੱਲ ਭਾਈ ਸਾਹਿਬ ਜੀ ਦੱਸਦੇ ਆ ਕਿ ਐਸੀ ਬਿਰਤੀ ਨੂੰ, ਹੰਗਤਾ ਵਾਲੀ ਨੂੰ, ਜਿਹੜੀ ਨਹੁੰ ਤੋਂ ਲੈ ਕੇ ਪੈਰ ਦੇ ਨਹੁੰ ਤੋਂ ਸਿਰ ਦੀ ਚੋਟੀ ਤੱਕ ਅਹੰ ਬਿਰਤ ਹੈ, ਇਹਦਾ ਨਾਮ ਹੀ ਸ਼ਾਸਤਰਾਂ ਦੇ ਅੰਦਰ ਇਉਂ ਕਹਿੰਦੇ ਹਨ,
ਸੋ ਕਰਤਾ ਲਖੀਏ ਹਿਰਦੇ ਚਿਹਨੋ ਸਿੱਖ ਪਰਵੀਨ।
ਸੋ ਕਰਤਾ ਲਖੀਏ ਹਿਰਦੇ, ਉਹਨੂੰ ਭਾਈ ਕਰਤਾ ਕਹਿੰਦੇ ਨੇ, ਕਹਿੰਦੇ ਇਹ ਕਰਤਾ ਪਣਾ। ਸੋ ਕਰਤਾ ਲਖੀਏ ਹਿਰਦੇ ਚਿਹਨੋ ਸਿੱਖ ਪਰਵੀਨ, ਹੇ ਸੂਝਵਾਨ ਗੁਰਸਿੱਖੋ ਚਿਹਨੋ ਜਾਣਨਾ ਕਰੋ, ਇਹਦਾ ਨਾਮ ਕਰਤਾ। ਕਰਤੇ ਦਾ ਸਰੂਪ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬੜਾ ਸੌਖਾ ਹੈ। ਕੀ ਹੈ? ਹਮ ਕੀਆ ਹਮ ਕਰੇਂਗੇ, ਇਹ ਸਰੂਪ ਜਿਹੜਾ ਇਹ ਹੰਕਾਰ ਦਾ ਕਰਤੇ ਦਾ ਸਰੂਪ ਹੈ। ਸੋ ਇਸ ਕਰਕੇ ਸਾਧ ਸੰਗਤ ਇਹਨੂੰ ਕਰਤਾ ਕਹਿੰਦੇ ਹਨ। ਇਹ ਕਰਤੇ ਦੇ ਅਰਥ ਹੋਏ ਜੇ
ਇੰਦਰਿਆ ਦੁਆਰਾ ਨਿਸਕੈ ਬਿਰਤ ਵਿਖੈ ਲਓ ਜਾਏ।
ਅਤੇ ਹੁਣ ਕਿਰਿਆ ਦਾ ਵਿਚਾਰ ਚੱਲਿਆ ਕਿ ਕਿਰਿਆ ਕੀ ਹੈ। ਭਾਈ ਦਇਆ ਸਿੰਘ ਜੀ ਦੱਸ ਰਹੇ ਨੇ ਕਿ ਜਿਹੜੇ ਸਾਡੇ ਇੰਦਰੇ ਹਨ ਦੇਹ ਦੇ, ਅਸਲ ਦੇ ਵਿੱਚ ਇਹ ਮਕਾਨ ਦੇ ਜਿਵੇਂ ਖਿੜਕੀਆਂ ਹੁੰਦੀਆਂ ਹਨ, ਦਰਵਾਜ਼ੇ ਹੁੰਦੇ ਨੇ, ਐਂ ਇਹ ਮਨ ਦੇ ਝਰੋਖੇ ਮੰਨੇ ਆ ਸਾਧ ਸਿੰਘ ਜੀ। ਜਿਵੇਂ ਮਾਲਕ ਤਾਕੀ ਚੁਣੋਂ ਦੇਖ ਸਕਦਾ ਹੈ, ਦਰਵਾਜ਼ਾ ਖੋਲ੍ਹ ਕੇ ਦੇਖ ਸਕਦਾ ਹੈ, ਅਤੇ ਮਨ ਜਿਹੜਾ ਹੈ ਉਹ ਜਿਹੜੀ ਮਰਜ਼ੀ ਖਿੜਕੀ ਖੋਲ੍ਹ ਕੇ ਦੇਖਣ ਲੱਗ ਜਾਵੇ, ਕਿਉਂਕਿ ਮਾਲਕ ਹੈ ਇਸ ਦੇਹ ਦਾ, ਜਿੱਧਰੋਂ ਮਰਜ਼ੀ ਦੇਖਣ ਲੱਗੇ, ਜਿਹੜੀ ਮਰਜ਼ੀ ਖਿੜਕੀ ਖੋਲ੍ਹ ਲਵੇ। ਇਹ ਖਿੜਕੀਆਂ ਜਿਹੜੀਆਂ ਨੇ ਦੇਹ ਨੂੰ ਲੱਗੀਆਂ ਹੋਈਆਂ ਉਹਨਾਂ ਨੂੰ ਇੰਦਰੇ ਕਹਿੰਦੇ ਆ। ਅੱਖਾਂ ਕੀਨ ਮਨ ਦੀਆਂ ਖਿੜਕੀਆਂ ਨੇ, ਕੰਨ ਕੀਨ ਮਨ ਦੀਆਂ ਖਿੜਕੀਆਂ ਨੇ, ਦਰਵਾਜ਼ੇ ਨੇ। ਇਹਨੂੰ ਇਹ ਕਹਿੰਦੇ ਨੇ ਮੂੰਦ ਲੀਏ ਦਰਵਾਜ਼ੇ ਬਾਜੀ ਵਾਲੇ ਅਨਹਦ ਵਾਜੇ, ਦਰਵਾਜ਼ੇ ਬੰਦ ਕੀਤੇ। ਸੋ ਇਸ ਕਰਕੇ ਇਹ ਜਿਹੜੇ ਮਨ ਦੇ ਝਰੋਖੇ ਹਨ ਇੰਦਰੇ, ਹੁਣ ਗੱਲ ਬਰੀਕ ਕਹਿ ਰਹੇ ਨੇ ਭਾਈ ਸਾਹਿਬ ਕਿ ਅੰਤਿਸ਼ ਕਰਨ ਦੀ ਜੋ ਬਿਰਤੀ ਹੈ, ਅੰਤਿਸ਼ ਕਰਨ ਦੀ ਬਿਰਤੀ ਉਹ ਨੇਤਰਾਂ ਦੁਆਰਾ ਜਾਂ ਸੋਤਰਾਂ ਦੁਆਰਾ ਇੰਦਰੇ ਗਿਆਨ ਇੰਦਰੇ ਦੁਆਰਾ ਕੋਈ ਵੀ ਹੋ ਸਕਦਾ ਉਹਨਾਂ। ਚਲੋ ਨੇਤਰ ਦਾ ਲੈ ਲਓ ਪ੍ਰਮਾਣ, ਉਹਨਾਂ ਦੇ ਵਿੱਚੋਂ ਇੱਕ ਲੈ ਲਓ ਕਿ ਅੰਤਿਸ਼ ਕਰਨ ਦੀ ਬਿਰਤੀ ਉਹ ਸਾਧ ਸਿੰਘ ਜੀ ਫਿਰ ਜਿਹੜਾ ਸਾਹਮਣੇ ਵਿਸ਼ਾ ਹੈ, ਜਿਹੜੀ ਚੀਜ਼ ਪਈ ਹੈ, ਉਹ ਨੇਤਰਾਂ ਦੁਆਰਾ ਅੰਤਿਸ਼ਕਰ ਦੀ ਬਿਰਤੀ ਨਿਕਲ ਕੇ ਉਸ ਵਸਤੂ ਦੇ ਆਕਾਰ ਨੂੰ ਧਾਰਨ ਕਰ ਲੈਂਦੀ। ਅੰਤਿਸ਼ ਕਰਨ ਦੇ ਵਿੱਚੋਂ ਨੇਤਰਾਂ ਦੁਆਰਾ ਜਾ ਕੇ ਜਿਹੜਾ ਵੇਖਿਆ ਉਹਨੂੰ ਉਹਨੂੰ ਵਿਸ਼ਾ ਕਹਿੰਦੇ ਹੈ। ਜਿਵੇਂ ਨੇਤਰਾਂ ਦਾ ਵਿਸ਼ਾ ਕੀ ਦੇਖਣਾ, ਅੰਤਿਸ਼ ਕਰਨ ਦੀ ਬਿਰਤੀ ਦੁਆਰਾ ਨੇਤਰਾਂ ਦੁਆਰਾ ਨਿਕਲ ਕੇ ਉਸ ਵਿਸ਼ੇ ਦੇ ਆਕਾਰ ਨੂੰ ਧਾਰਨ ਕਰਦੀ ਹੈ। ਇਸ ਕਰਕੇ ਸਾਸੀ ਇੰਦਰੀ ਦੁਆਰਾ ਨਿਕਸ ਕੈ ਅਤੇ ਇਹਨੂੰ ਹੁਣ ਕਿਰਿਆ ਦਾ ਵਾਕ ਚੱਲ ਰਿਹਾ ਨਾ, ਬਿਰਤ ਵੇਖੇ ਲਓ ਜਾਏ, ਉਹ ਬਿਰਤੀ ਵਿਸ਼ੇ ਤੱਕ ਜਾਂਦੀ ਹੈ ਜਿੱਥੇ ਉਹ ਵਸਤੂ ਪਈ ਹੈ, ਜਿਹੜੀ ਵੀ ਮਰਜ਼ੀ ਵਸਤੂ ਹੋਵੇ ਉਹਦੇ ਆਕਾਰ ਨੂੰ ਧਾਰਨ ਕਰਦੀ ਹੈ ਅਤੇ ਅੰਦਰ ਮਨ ਨੂੰ ਸਾਰਾ ਗਿਆਨ ਦੇਈ ਜਾਂਦੀ ਵੀ ਆਹ ਚੀਜ਼ ਇੰਨੇ ਆਕਾਰ ਦੀ ਪਈ ਹੈ, ਬਿਰਤੀ ਦੁਆਰਾ ਹੈ। ਇਹਨੂੰ ਕਿਰਿਆ ਕਹਿੰਦੇ ਹਨ ਜੀ।
ਕਿਰਿਆ ਕਹੇ ਤਿਸ ਬਿਰਤ ਕੋ ਸਤਿਗੁਰ ਦੇਤ ਸੁਣਾਏ,
ਇਹਨੂੰ ਕਿਰਿਆ ਕਹਿੰਦੇ ਨੇ ਭਾਈ, ਇਹਨੂੰ ਗੁਰੂ ਜਨ ਸੁਣਾ ਕੇ ਦੱਸਦੇ ਹੈ, ਸਤਿਗੁਰ ਦੇ ਦਿਖਾਏ ਜਿਹੜੇ ਵਿੱਦਿਆ ਦਾਤੇ ਹਨ ਉਹ ਸਿੱਖ ਨੂੰ ਸਮਝਾਉਂਦੇ ਹਨ। ਵਿੱਦਿਆ ਪੌੜ ਪੜਾਉਣ ਵਾਲੇ ਉਸਤਾਦ ਦਾ ਨਾਂ ਹੈ ਇੱਥੇ, ਉਹ ਦੱਸਦੇ ਹਨ ਕਿ ਭਾਈ ਇਹਦਾ ਨਾਮ ਕਿਰਿਆ ਹੈ।
ਵਿਖੇ ਇਹ ਸਵਦਾਦ ਜੇ ਸਭ ਕੇ ਸਹਿਜ ਸੁਭਾਏ,
ਅਤੇ ਹੁਣ ਅੱਗੇ ਦੱਸਦੇ ਹੈ ਅਤੇ ਕਹਿੰਦੇ ਕਰਮ, ਪਹਿਲਾਂ ਸਾਧ ਸਿੰਘ ਜੀ ਜਿਵੇਂ ਕਿਰਿਆ ਦੱਸੀ ਹੈ ਅਤੇ ਕਰਤਾ ਕਿਰਿਆ ਕਰਮ ਤਿੰਨ ਚੀਜ਼ਾਂ ਹਨ, ਹੁਣ ਕਰਮ ਦੱਸਦੇ ਨੇ ਕਿ ਵਿਖੇ ਇਹ ਸਵਦਾਦ ਜੇ, ਸਵਦਾਦ ਤੋਂ ਭਾਵ ਹੈ ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਪੰਜ ਨੇ। ਸ਼ਬਦ ਜਿਹੜਾ ਸਾਧ ਸਿੰਘ ਜੀ ਇਹ ਕੰਨਾਂ ਦਾ ਵਿਸ਼ਾ ਹੈ, ਕੰਨ ਸੁਣਦੇ ਨੇ ਸ਼ਬਦ, ਹੋਰ ਤਾਂ ਦੇਹ 'ਚ ਕੋਈ ਚੀਜ਼ ਨਹੀਂ ਜਿਹੜੀ ਸੁਣੇ ਸ਼ਬਦ ਨੂੰ। ਸਪਰਸ਼ ਚਮੜੀ ਦਾ ਵਿਸ਼ਾ ਸਾਧ ਸਿੰਘ ਜੀ, ਅਤੇ ਚਮੜੀ ਜਿਹੜੀ ਆ ਤੁਚਾ ਜਿਹਨੂੰ ਕਹਿੰਦੇ ਆ, ਸਪਰਸ਼ ਹੋ ਕਰਕੇ ਉਹਦੇ ਵਿੱਚੋਂ ਸਾਧ ਸਿੰਘ ਜੀ ਸਪਰਸ਼ਤਾ ਦਾ ਹੀ ਆਨੰਦ ਹੈ, ਜਿਹੜਾ ਵਿਸ਼ੇ ਦਾ ਆਨੰਦ ਹੈ ਸਾਧ ਸਿੰਘ ਜੀ। ਹੋਰ ਕੀ ਹੈ, ਚਮੜੀ ਹੈ ਸਪਰਸ਼ ਹੁੰਦੀ ਹੈ, ਸ਼ਬਦ ਸਪਰਸ਼ ਰੂਪ, ਰੂਪ ਅੱਖਾਂ ਦਾ ਵਿਸ਼ਾ, ਅੱਖਾਂ ਦੇਖਦੀਆਂ ਹਨ, ਰਸ ਜੀਭ ਲਾ ਕੇ ਦੇਖੀਦਾ, ਖੱਟਾ ਮਿੱਠਾ ਸਵਾਦ ਜੀਭ ਦੱਸਦੀ ਹੈ, ਅੱਖਾਂ ਨਹੀਂ ਦੱਸ ਸਕਦੀਆਂ, ਗੰਧ ਨਾਸਕਾਂ ਦੱਸਦੀਆਂ ਕਿ ਬਦਬੂ ਆ ਰਹੀ ਹੈ ਇੱਕ ਖੁਸ਼ਬੂ ਆ ਰਹੀ ਹੈ। ਇਹ ਵਾਹਿਗੁਰੂ ਪਰਮੇਸ਼ਰ ਦੀ ਰਚਨਾ ਹੈ, ਇਹ ਪੰਜੇ ਤੱਤਾਂ ਦੇ ਜਿਹੜੇ ਗੁਣ ਹਨ ਸਾਧ ਸਿੰਘ ਜੀ, ਅਤੇ ਉਹ ਸੂਖਮ ਵਿਸ਼ੇ ਜਦੋਂ ਵਾਹਿਗੁਰੂ ਨੇ ਆਕਾਸ਼ ਰਚਿਆ ਅਤੇ ਉਹ ਆਕਾਸ਼ ਦੀ ਰਚਨਾ ਵੇਲੇ ਆਕਾਸ਼ ਦੇ ਵਿੱਚ ਇੱਕ ਗੁਣ ਦੇ ਦਿੱਤਾ। ਆਕਾਸ਼ ਦਾ ਗੁਣ ਕੀ ਹੈ? ਸ਼ਬਦ, ਇਹ ਆਕਾਸ਼ ਦਾ ਗੁਣ ਹੈ। ਅਤੇ ਜਿਸ ਵੇਲੇ ਵਾਹਿਗੁਰੂ ਨੇ ਆਕਾਸ਼ ਦੇ ਵਿੱਚ ਅੱਗੇ ਹਵਾ ਨੂੰ ਜਨਮ ਦਿੱਤਾ, ਆਕਾਸ਼ ਦੇ ਵਿੱਚੋਂ ਜਨਮ ਲਿਆ, ਤਾਂ ਰਿਸ਼ਤਾ ਫਿਰ ਪਿਓ ਪੁੱਤ ਦਾ ਹੋ ਗਿਆ। ਆਕਾਸ਼ ਨੇ ਹਵਾ ਨੂੰ ਜਨਮ ਦੇ ਦਿੱਤਾ ਅਤੇ ਜਿਸ ਵੇਲੇ ਪੈਦਾ ਕੀਤਾ, ਜਿਵੇਂ ਪੁੱਤਰ ਵਿੱਚ ਪਿਤਾ ਦੀ ਅੰਸ ਹੁੰਦੀ ਹੈ, ਕਾਫੀ ਸ਼ਕਲ ਪਿਤਾ ਦੇ ਨਾਲ ਮਿਲਦੀ ਹੈ ਜਾਂ ਮਾਤਾ ਨਾਲ, ਜਦੋਂ ਸਾਧ ਸਿੰਘ ਜੀ ਆਕਾਸ਼ ਦੇ ਵਿੱਚ ਹਵਾ ਪੈਦਾ ਹੋਈ ਅਤੇ ਇੱਕ ਤਾਂ ਗੁਣ ਉਹਦੇ ਬਾਪ ਵਾਲਾ ਆ ਗਿਆ, ਉਹਦੇ ਵਿੱਚ ਪਿਤਾ ਵਾਲਾ ਸ਼ਬਦ, ਹਵਾ ਦੇ ਵਿੱਚ ਸੀ ਸੀ ਦੀ ਆਵਾਜ਼ ਹੈ, ਸੀ ਸੀ ਕਰਨਾ, ਇਹ ਹਵਾ ਦੇ ਵਿੱਚ ਸ਼ਬਦ ਜਿਹੜਾ ਆਕਾਸ਼ ਤੋਂ ਮਿਲਿਆ, ਹਵਾ ਦਾ ਗੁਣ ਨਹੀਂ ਹੈ, ਆਕਾਸ਼ ਦਾ ਗੁਣ ਹੈ। ਅਤੇ ਫਿਰ ਜਿਹੜਾ ਗੁਣ ਅੱਗੇ ਉਹਦਾ ਆਪਣਾ ਪੈਦਾ ਕੀਤਾ ਹਵਾ ਨੇ, ਆਕਾਸ਼ ਸਪਰਸ਼ ਨਹੀਂ ਹੁੰਦਾ, ਆਪਣੀ ਦੇਹ ਨੂੰ ਚਮੜੀ ਨੂੰ ਕਿਤੇ ਦਿਖਦਾ ਤਾਂ ਨਹੀਂ ਵੀ ਆਕਾਸ਼ ਕਿੱਥੇ ਹੈ, ਮਹਿਸੂਸ ਨਹੀਂ ਹੋ ਰਿਹਾ। ਆਹ ਜਿਹੜਾ ਕਹਿੰਦੇ ਵੀ ਆਕਾਸ਼ ਨੀਲਾ ਹੈ, ਕਹਿਣਾ ਵੀ ਚਾਹੀਦਾ ਕਿਉਂਕਿ ਦਿਸਦਾ ਹੀ ਨੀਲਾ ਹੈ, ਇਹ ਜਿਹੜਾ ਪਾਣੀ ਹੈ ਨਾ ਸਮੁੰਦਰ, ਇਹਦੀ ਝਲਕ ਪੈ ਰਹੀ ਹੈ, ਪਾਣੀ ਨੀਲਾ, ਆਕਾਸ਼ ਨਹੀਂ ਨੀਲਾ ਹੈ ਸਾਧ ਸਿੰਘ ਜੀ। ਆਕਾਸ਼ ਦਾ ਜੇ ਨੀਲਾ ਹੋ ਗਿਆ ਫਿਰ ਤਾਂ ਆਕਾਸ਼ ਦਾ ਆਕਾਰ ਹੋ ਗਿਆ ਭਾਈ,
ਉਹਦਾ ਤਾਂ ਆਕਾਰ ਹੀ ਨਹੀਂ ਹੈ ਕੋਈ, ਆਕਾਸ਼ ਕਿਤੇ ਦਿਖਣ ਵਾਲੀ ਚੀਜ਼ ਹੈ, ਇਹ ਜੋ ਦਿਸਦਾ ਇਹ ਭਰਮ ਮਾਤਰ ਦਿਸ ਰਿਹਾ, ਆਕਾਸ਼ ਨਹੀਂ ਹੈ, ਇਹ ਪਾਣੀ ਆ ਜਿਹੜਾ ਨੀਲਾ ਉਹਦੀ ਝਲਕ ਆਕਾਸ਼ ਵਿੱਚ ਪੈ ਰਹੀ। ਐਸਾ ਗ੍ਰੰਥਾਂ ਵਿੱਚ ਲਿਖਿਆ ਵੇਦ ਵਿੱਚ ਕਿ ਆਕਾਸ਼ ਨੀਲਾ ਨਹੀਂ ਲੇਕਿਨ ਦਿਸ ਰਿਹਾ, ਇਹਦੇ ਪ੍ਰਮਾਣ ਮਿੱਥਿਆ ਦੇ ਵਿੱਚ ਦਿੱਤੇ ਵੀ ਜਾਂਦੇ ਆ। ਸ਼ਬਦ ਤੋਂ ਬਾਅਦ ਆਕਾਸ਼ ਦਾ ਗੁਣ ਸ਼ਬਦ, ਹਵਾ ਦੇ ਵਿੱਚ ਸ਼ਬਦ ਗੁਣ ਵੀ ਆ ਗਿਆ, ਸੀ ਸੀ ਦੀ ਆਵਾਜ਼ ਆਪਣੇ ਪਿਤਾ ਦਾ ਗੁਣ ਲੈ ਲਿਆ ਉਹਨੇ, ਜਿਵੇਂ ਪੁੱਤਰ ਜਿਹੜਾ ਉਹ ਪਿਤਾ ਦੀ ਜਾਇਦਾਦ ਦਾ ਮਾਲਕ ਨਹੀਂ ਬਣ ਜਾਂਦਾ, ਜਿਹੜਾ ਕੁਛ ਪਿਤਾ ਦੇ ਕੋਲੋਂ ਪੁੱਤਰ ਦੇ ਕੋਲ ਆ ਜਾਂਦਾ, ਜਿਹੜਾ ਗੁਣ ਆਕਾਸ਼ ਵਿੱਚ ਸੀ ਉਹਦੇ ਪੁੱਤਰ ਵਿੱਚ ਆ ਗਿਆ। ਫਿਰ ਇੱਕ ਗੁਣ ਉਹਨੇ ਪੈਦਾ ਕਰ ਲਿਆ, ਕਿਹੜਾ? ਸਪਰਸ਼ ਹੋਣਾ। ਕਹਿੰਦੇ ਆ ਜੀ ਹਵਾ ਠੰਡੀ ਲੱਗ ਰਹੀ ਹੈ, ਖਿੜਕੀਆਂ ਬੰਦ ਕਰ ਦਿਉ, ਹਵਾ ਗਰਮ ਲੱਗ ਰਹੀ ਹੈ, ਏਸੀ ਔਨ ਕਰ ਦਿਉ, ਇਹ ਇਹ ਕੀ ਹੋ ਰਿਹਾ? ਇਹ ਆਕਾਸ਼ ਤਾਂ ਸਪਰਸ਼ ਨਹੀਂ ਸੀ ਹੋ ਰਿਹਾ, ਉਹਦਾ ਪੁੱਤਰ ਹਵਾ ਜਿਹੜੀ ਹੈ ਇਹ ਸਪਰਸ਼ ਹੋਣ ਲੱਗ ਗਈ, ਉਹਦੇ ਨਾਲੋਂ ਅਸਥੂਲ ਕਿਰਿਆ ਹੋ ਗਈ ਇਹਦੀ, ਆਕਾਸ਼ ਸੂਖਮ ਸੀ ਇਹ ਅਸਥੂਲ ਹੋ ਗਈ। ਫਿਰ ਹਵਾ ਨੇ ਅੱਗੇ ਆਪਣਾ ਇੱਕ ਪੁੱਤਰ ਹੋਰ ਪੈਦਾ ਕਰ ਲਿਆ, ਅਤੇ ਉਹਨੂੰ ਸਾਧ ਸਿੰਘ ਜੀ ਕਹਿੰਦੇ ਆ ਅਗਨੀ, ਅਤੇ ਉਹਦੇ ਵਿੱਚ ਪਿਤਾ ਵਾਲਾ ਗੁਣ ਅਤੇ ਦਾਦੇ ਵਾਲਾ ਦੋ ਤਾਂ ਪਿਛਲਿਆਂ ਦੇ ਆ ਗਏ ਬਜ਼ੁਰਗਾਂ ਦੇ। ਹਵਾ ਦੇ ਵਿੱਚ ਉਹਦੇ ਵਿੱਚ ਜਿਹੜਾ ਸੀ ਸੀ ਦੀ ਆਵਾਜ਼ ਸੀ ਇਹ ਗੁਣ ਹਵਾ ਦਾ ਆਪਣਾ ਸੀ, ਸ਼ਬਦ ਦੀ ਆਵਾਜ਼ ਸੀ ਸ਼ਬਦ ਗੁਣ ਆਕਾਸ਼ ਦਾ ਸੀ। ਜਦੋਂ ਅੱਗੇ ਅਗਨੀ ਪ੍ਰਗਟ ਹੋਈ ਉਹਦੇ ਵਿੱਚ ਆਪਣੇ ਪਿਤਾ ਅਤੇ ਦਾਦੇ ਵਾਲੇ ਦੋ ਗੁਣ ਤਾਂ ਪਿਛਲਿਆਂ ਦੇ ਆ ਗਏ, ਪੱਕ ਪੱਕ ਦੀ ਆਵਾਜ਼ ਹੈ, ਪੱਕ ਪੱਕ ਕਰਨੀ ਇਹ ਅੱਗ ਦੀ ਆਵਾਜ਼ ਪਿਤਾ ਤੋਂ ਮਿਲ ਗਈ, ਅਤੇ ਸ਼ਬਦ ਦੀ ਆਵਾਜ਼ ਜਿਹੜੀ ਸਪਰਸ਼ ਹੋਣਾ, ਮੈਂ ਥੋੜ੍ਹਾ ਜਿਹਾ ਤਰਤੀਬ ਗਲਤ ਹੋ ਗਈ ਸੀ, ਖਿਮਾ ਕਰਨੀ, ਅਤੇ ਹਵਾ ਦੇ ਵਿੱਚ ਸਪਰਸ਼ ਹੋਣਾ ਪਿਤਾ ਦਾ ਗੁਣ ਮਿਲ ਗਿਆ। ਅਗਨੀ ਸਪਰਸ਼ ਹੁੰਦੀ ਹੈ, ਤੱਤੀ ਆ ਜੀ ਹੱਥ ਹੱਥ ਪਿੱਛੇ ਕਰ ਲਈਦਾ ਕਿ ਹੱਥ ਨੂੰ ਲੱਗ ਗਈ ਅੱਗ, ਬਸਤਰ ਨੂੰ ਲੱਗ ਗਈ, ਸੇਕ ਲੱਗ ਗਿਆ, ਸਪਰਸ਼ ਹੋ ਰਹੀ ਹੈ, ਹਵਾ ਸਪਰਸ਼ ਹੁੰਦੀ ਸੀ, ਅੱਗ ਸਪਰਸ਼ ਹੋ ਰਹੀ ਹੈ, ਗਰਮ ਹੈ, ਅਤੇ ਭੱਕ ਭੱਕ ਦੀ ਆਵਾਜ਼, ਇਹ ਆਵਾਜ਼ ਆ ਗਈ ਦਾਦੇ ਦੀ, ਅਤੇ ਇਹ ਜਿਹੜੇ ਸਾਧ ਸਿੰਘ ਜੀ ਗੁਣ ਸੀ, ਆਕਾਸ਼ ਦਾ ਸ਼ਬਦ, ਹਵਾ ਦੀ ਸਪਰਸ਼ਤਾ, ਅਤੇ ਅਗਨੀ ਦਾ ਆਪਣਾ ਇੱਕ ਹੋਰ ਗੁਣ ਪੈਦਾ ਹੋ ਗਿਆ ਜਿਹੜਾ ਹਵਾ ਦੇ ਵਿੱਚ ਨਹੀਂ ਸੀ, ਉਹ ਗੁਣ ਹੈ ਰੂਪ, ਹਵਾ ਦਾ ਰੂਪ ਕੋਈ ਨਹੀਂ ਸੀ। ਇਹਨੇ ਹੋਰ ਤਰੱਕੀ ਕਰ ਲਈ, ਪਰ ਇਹਦੇ ਨਾਲ ਇੱਕ ਦੂਜੇ ਤੋਂ ਬਹੁਤ ਅਸਥੂਲ ਹੁੰਦੇ ਜਾ ਰਹੇ ਨੇ। ਆਕਾਸ਼ ਸੂਖਮ ਸੀ, ਉਹਦੇ ਮੁਕਾਬਲੇ ਹਵਾ ਸਥੂਲ ਹੋ ਗਈ, ਹਵਾ ਦੇ ਮੁਕਾਬਲੇ ਅੱਗ ਸਥੂਲ ਹੋ ਗਈ, ਅਗਨੀ ਤੋਂ ਬਾਅਦ ਜਨਮ ਲਿਆ ਪਾਣੀ ਨੇ, ਅਤੇ ਪਾਣੀ ਦੇ ਵਿੱਚ ਫਿਰ ਉਹਦਾ ਪਿਤਾ ਅਗਨੀ ਉਹਦੇ ਕੋਲੋਂ ਤਾਂ ਰੂਪ ਦਾ ਸਾਧ ਸਿੰਘ ਜੀ ਗੁਣ ਲੈ ਲਿਆ, ਪਾਣੀ ਦਿਸਦਾ ਚਿੱਟਾ ਜੀ, ਕਾਲਾ ਪਾਣੀ ਹੈ, ਇਹ ਹੈ ਜੀ, ਕਾਲੇ ਪਾਣੀ ਤਾਂ ਐਵੇਂ ਮਸ਼ਹੂਰ ਹੈ ਜੀ, ਕਾਲੇ ਪਾਣੀ ਨੂੰ ਭੇਜਤਾ ਫਲਾਣਾ ਤੂੰ, ਕਈ ਤਰ੍ਹਾਂ ਦਾ ਰੰਗ ਹੈ, ਅਤੇ ਉਹ ਰੰਗ ਆ ਗਿਆ ਪਿਤਾ ਤੋਂ, ਰੂਪ ਰੂਪ ਜਿਹੜਾ ਪਾਣੀ ਦਾ ਰੂਪ, ਫਿਰ ਉਹਦੇ 'ਚ ਸਪਰਸ਼ਤਾ ਆ ਗਈ ਹਵਾ ਤੋਂ, ਸ਼ਬਦ ਆ ਗਿਆ ਆਕਾਸ਼ ਤੋਂ, ਅਤੇ ਉਹਦੇ ਵਿੱਚ ਸਾਰੇ ਗੁਣ ਇਕੱਠੇ ਹੋ ਗਏ। ਪਾਣੀ ਦੇ ਵਿੱਚ ਇਹ ਪਿਛਲਿਆਂ ਦੇ ਸਾਰੇ ਗੁਣ ਆ ਗਏ, ਅਤੇ ਇੱਕ ਗੁਣ ਉਹਨੇ ਆਪਣਾ ਪੈਦਾ ਕਰ ਲਿਆ ਜਿਹੜਾ ਪਿਛਲਿਆਂ ਦੇ ਵਿੱਚ ਨਹੀਂ ਸੀ, ਉਹ ਕੀ ਸੀ? ਰਸ। ਅੱਗ ਦੇ ਵਿੱਚ ਰਸ ਕੋਈ ਨਹੀਂ ਹੈ, ਅਤੇ ਪਾਣੀ ਦੇ ਵਿੱਚ ਰਸ ਹੈ, ਪਾਣੀ ਕੌੜਾ, ਪਾਣੀ ਮਿੱਠਾ, ਰਸ ਪੈਦਾ ਹੋ ਗਿਆ, ਇਹ ਉਹਦਾ ਆਪਣਾ ਗੁਣ ਹੋ ਗਿਆ। ਸ਼ਬਦ, ਸਪਰਸ਼, ਰੂਪ, ਰਸ, ਚਾਰ ਤੱਕ ਪਹੁੰਚ ਗਏ ਹੈ, ਰਹਿ ਗਿਆ ਇੱਕ ਵਿਸ਼ਾ। ਅਤੇ ਫਿਰ ਅੱਗੇ ਪਾਣੀ ਨੇ ਜਨਮ ਦਿੱਤਾ ਧਰਤੀ ਨੂੰ, ਉਹਦੀ ਸੰਤਾਨ ਧਰਤੀ ਆ ਗਈ। ਭਾਈ ਦੇਖੋ ਕਹਾਣੀਆਂ ਸਾਖੀਆਂ, ਇਹ ਜਿਹੜੀ ਸਾਧ ਸਿੰਘ ਜੀ ਸਾਡਾ ਕੰਨ ਰਸ ਹੈ, ਇਹਨੂੰ ਗਿਆਨ ਨਾ ਮੰਨ ਬੈਠੇ ਹੋ, ਗਿਆਨ ਇਹ ਤਾਂ ਬੱਚਿਆਂ ਨੂੰ ਨਾ ਜਿਵੇਂ ਮਾਈਆਂ ਸਲਾਉਣ ਵੇਲੇ ਬਾਤਾਂ ਸੁਣਾਉਂਦੀਆਂ ਹੁੰਦੀਆਂ ਸੀ, ਬਾਤਾਂ ਸੁਣਾਉਂਦੇ ਆ ਲੰਮੀਆਂ ਜਿਹੜੀਆਂ, ਇਹ ਤਾਂ ਬਾਤਾਂ ਦੇ ਵਿੱਚ ਪਰਚੇ ਹੋਏ ਆ, ਗਿਆਨ ਕਿੱਥੇ ਹੈ? ਬਾਤਾਂ 'ਚ ਗਿਆਨ ਨਹੀਂ ਹੈ, ਇਹ ਨਿਰੋਲ ਜਿਹੜੀ ਗਿਆਨ ਦੀ ਬਾਤ ਆ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਭਾਈ, ਬਾਤਾਂ ਨਹੀਂ ਹੈ ਗੁਰੂ ਗ੍ਰੰਥ ਸਾਹਿਬ 'ਚ। ਵਰਲਡ ਲੈਵਲ ਦੇ ਵਿਗਿਆਨੀਆਂ ਗਿਆਨੀਆਂ ਸਾਰੇ ਲੇਖਕਾਂ ਨੇ ਰਿਸਰਚਾਂ ਕੀਤੀਆਂ, ਸਾਰੇ ਗ੍ਰੰਥ ਇਹਨਾਂ ਨੇ ਖੋਜੇ, ਅਖੀਰ ਨੂੰ ਰਿਜ਼ਲਟ ਆਊਟ ਹੋਇਆ ਕਿ ਪੂਰੇ ਸੰਸਾਰ ਵਿੱਚ ਔਰ ਪੂਰੇ ਸੰਸਾਰ ਦੇ ਧਰਮਾਂ ਵਿੱਚ ਜਿਹੋ ਜਿਹਾ ਧਰਮ ਸ਼ਾਸਤਰ ਗੁਰਸਿੱਖਾਂ ਦੇ ਕੋਲ ਹੈ ਗੁਰੂ ਗ੍ਰੰਥ ਸਾਹਿਬ 'ਚ, ਉਹ ਸਿਧਾਂਤ ਹੈ ਜਿਹੜਾ ਕਿਸੇ ਵੀ ਹੋਰ ਧਰਮ ਗ੍ਰੰਥ ਵਿੱਚ ਨਹੀਂ ਹੈ, ਸਭ ਤੋਂ ਸ਼੍ਰੋਮਣ ਹੈ। ਔਰ ਮਹਾਰਾਜ ਨੇ ਪਹਿਲਾਂ ਹੀ ਦਰਗਾਹੀ ਬਾਣੀ ਦੇ ਵਿੱਚ ਕਹਿ ਦਿੱਤਾ, ਬਾਣੀਆਂ ਸਿਰ ਬਾਣੀ ਸ਼੍ਰੋਮਣ ਹੈ। ਔਰ ਇਹ ਪਾਰਖੂਆਂ ਦੀ ਆਪਾਂ ਤਾਂ ਸਿੱਖ ਹੋਣ ਦੇ ਨਾਤੇ ਕਹਾਂਗੇ, ਮੈਂ ਜਦੋਂ ਸੰਨਿਆਸੀ ਮਹਾਂਪੁਰਸ਼ਾਂ ਦੇ ਕੋਲ ਪੜ੍ਹਨ ਵਾਸਤੇ ਜਾਂਦਾ ਸੀ, ਕੁਝ ਅੱਖਰ ਉਹਨਾਂ ਦੇ ਕੋਲੋਂ ਵੀ ਮਿਲੇ, ਮੇਰੇ ਜਾਂਦੇ ਨੂੰ ਇੱਕ ਦਿਨ ਸੁਖਣੀ ਸਾਹਿਬ ਦਾ ਪਾਠ ਕਰਨ, ਮੈਂ ਬੜਾ ਹੈਰਾਨ ਹੋਇਆ ਵੀ ਇੱਕ ਸੰਨਿਆਸੀ ਮਹਾਂਪੁਰਸ਼ ਸੁਖਣੀ ਸਾਹਿਬ ਪੜ੍ਹ ਰਿਹਾ। ਮੈਨੂੰ ਖੁਸ਼ੀ ਵੀ ਮਹਿਸੂਸ ਹੋਈ ਬਹੁਤ, ਪਰ ਮੈਨੂੰ ਨਾਲ ਹੈਰਾਨੀ ਵੀ ਸੀ। ਮੈਂ ਸੋਚਦਾ ਵੀ ਮੈਂ ਇਹਨਾਂ ਨੂੰ ਪੁੱਛਾਂ, ਫਿਰ ਸੋਚਿਆ ਕਿਤੇ ਨਾਰਾਜ਼ ਨਾ ਹੋ ਜਾਣ, ਪਰ ਉਹ ਨਾਰਾਜ਼ ਹੋਣ ਵਾਲੀ ਆਤਮਾ ਹੀ ਨਹੀਂ ਸੀ। ਮੈਂ ਹੌਸਲਾ ਜਿਹਾ ਪੁੱਛਿਆ, ਮੈਂ ਸਵਾਮੀ ਜੀ ਇਹ ਇੱਕ ਪ੍ਰਸ਼ਨ ਹੈ। ਕਹਿੰਦੇ ਹਾਂ ਹਾਂ ਪੁੱਛੋ, ਆਪਕੋ ਕਿਤਨੀ ਵਾਰ ਕਿਹਾ ਹੈ ਕਿ ਜੋ ਸਮਝ ਮੇਂ ਨਾ ਆਏ ਇੱਕ ਵਾਰ ਪੁੱਛੋ, ਦੂਸਰੀ ਵਾਰ ਪੁੱਛੋ, ਤੀਸਰੀ ਵਾਰ ਪੁੱਛੋ, ਬਾਰ ਬਾਰ ਪੁੱਛੋ। ਕਹਿੰਦੇ ਹਮ ਅੱਕਣੇ ਉਹ ਥੱਕਣੇ ਵਾਲੇ ਨਹੀਂ ਹੈ। ਇਹ ਉਹਨਾਂ ਦੀ ਛੋਟ ਸੀ ਵੀ ਜਿਹੜੀ ਗੱਲ ਨਾ ਸਮਝ ਆਵੇ ਚਾਹੇ 10 ਵਾਰ ਪੁੱਛੋ। ਮੈਂ ਕਿਹਾ ਜੀ ਪ੍ਰਸ਼ਨ ਇੰਨਾ ਨਹੀਂ ਹੈ ਜਿੰਨਾ ਤੁਸੀਂ ਸਮਝ ਬੈਠੇ ਹੋ, ਬੜੇ ਸਿੱਧਾ ਸਾਧਾ ਜਿਹਾ ਪ੍ਰਸ਼ਨ ਹੈ। ਕਹਿੰਦੇ ਦੱਸੋ। ਮੈਂ ਕਿਹਾ ਜੀ ਜਿਹੜੇ ਸੰਨਿਆਸ ਮਤ ਵਾਲੇ ਸਾਧੂ ਨੇ ਗੀਤਾ ਦਾ ਪਾਠ ਤਾਂ ਕਰਦੇ ਹੈ ਪਰ ਸੁਖਣੀ ਸਾਹਿਬ ਪੜ੍ਹਦਾ ਨਹੀਂ ਦੇਖਿਆ ਕੋਈ, ਮੈਂ ਪਹਿਲੀ ਵਾਰ ਤੁਹਾਨੂੰ ਦੇਖਿਆ ਵੀ ਕੋਈ ਸੰਨਿਆਸੀ ਸੰਤ ਸੁਖਣੀ ਸਾਹਿਬ ਪੜ੍ਹ ਰਿਹਾ। ਕਹਿੰਦੇ ਅੱਛਾ, ਇਹ ਹਮ ਨਹੀਂ ਪੜ੍ਹ ਸਕਦੇ, ਆਪ ਹੀ ਪੜ੍ਹ ਸਕਦੇ ਹੈ ਕਿਆ, ਸਿੱਖ ਹੀ ਪੜ੍ਹ ਸਕਦੇ ਹਾਂ? ਮਖਾ ਜੀ ਮੈਂ ਐਸਾ ਤਾਂ ਕਵੀ ਨਹੀਂ ਕਹਾ ਔਰ ਨਾ ਕਹੂੰਗਾ। ਜੇ ਤੋ ਬਾਣੀ ਪੂਰੇ ਸੰਸਾਰ ਕੀ ਲਈ ਹੈ, ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤੀ, ਜਦ ਮਾਨਵੀ ਲੀਲਾ ਮੈਂ ਆਏ ਸਰਬੱਤ ਕਾ ਪਲਾਏ ਇਸੀ ਸੇ ਕੀਆ ਹੈ। ਕਹਿੰਦੇ ਫਿਰ ਬਾਤ ਇਹ ਹੈ ਭਾਈ, ਕਹਿੰਦੇ ਹਮ ਆਪਕੋ ਇਹ ਸੱਚ ਬਤਾ ਰਹੇ ਹੈ ਕਿ ਜਿਤਨੀ ਮਿੱਠੀ ਬਾਣੀ, ਜਿਤਨੀ ਮਿੱਠੀ ਬਾਣੀ ਕਹਿੰਦੇ ਸੁਖਮਣੀ ਹਮਨੇ ਦੇਖੀ ਹੈ, ਹਮਨੇ ਤੋ ਭਾਈ ਵੇਦ ਪੜ੍ਹੇ ਹੈ, ਇਤਨੀ ਮਿੱਠੀ ਬਾਣੀ ਵੇਦੋ ਮੈਂ ਨਹੀਂ ਹੈ। ਇੱਕ ਸੰਨਿਆਸੀ ਸੰਤ ਕਹਿੰਦਾ, ਮੈਂ ਆਪਣੇ ਕੰਨਾਂ ਨਾਲ ਸੁਣਿਆ ਕਿ ਇੰਨੀ ਮਿੱਠੀ ਬਾਣੀ, ਇਤਨਾ ਸਰਲ ਗਿਆਨ। ਕਹਿੰਦੇ ਭਾਈ ਇਹ ਗਿਆਨੀਓ ਕੀ ਬਾਤ ਨਹੀਂ ਹੈ, ਤੋ ਭਾਵਨਾ ਵਾਲਿਓ ਕੀ ਬਾਤ ਹੈ। ਉਹ ਸੁਖਣੀ ਰੋਜ਼ ਪੜ੍ਹਦੇ। ਅਤੇ ਫਿਰ ਉਹਨਾਂ ਨੇ ਨਾਲ ਇੱਕ ਗੱਲ ਦੱਸੀ ਵੀ ਮੈਂ ਪੰਜਾਬੀ ਮਹਾਂਪੁਰਸ਼ ਜਿਨ੍ਹਾਂ ਦੇ ਕੋਲੋਂ ਸਿੱਖਿਆ ਲਈ ਹੈ, ਮੇਰੇ ਕਹਿੰਦੇ ਗੁਰੂ, ਕਿਉਂਕਿ ਸੰਨਿਆਸੀਆਂ 'ਚ ਗੁਰੂ ਦੀ ਪ੍ਰਥਾ ਹੈ, ਕਹਿੰਦੇ ਮੇਰੇ ਗੁਰੂ ਇੱਕ ਪੰਜਾਬ ਦੇ ਜੰਮੇ ਪਲੇ ਸਨ, ਇਸ ਕਰਕੇ ਉਹ ਵੀ ਸੁਖਣੀ ਸਾਹਿਬ ਪੜ੍ਹਦੇ ਸੀ, ਮੈਨੂੰ ਕਹਿੰਦੇ ਉੱਥੋਂ ਲੱਗਣ ਲੱਗੀ। ਸਭ ਨਾਦ ਵੇਦ ਗੁਰਬਾਣੀ, ਬਾਣੀ ਦੇ ਵਿੱਚ ਤਾਂ ਸਾਧ ਸਿੰਘ ਜੀ, ਵਾਹਿਗੁਰੂ ਕਿਰਪਾ ਕਰੇ, ਇਹ ਬਾਣੀ ਅਸੀਂ ਤਾਂ ਪਾਠ ਦਾ ਇੱਕ ਮੁੱਖ ਕਾਰਨ ਬਣਾ ਲਿਆ ਅਤੇ ਸ਼ਬਦਾਂ ਦੇ ਪਾਠ ਕਰਨੇ ਆਪਣੇ ਥਾਂ 'ਤੇ ਹੈ, ਇਹਨਾਂ ਪਾਠਾਂ ਨੂੰ ਰੋਜ਼ੀ ਰੋਟੀ ਵਾਸਤੇ ਪੜ੍ਹਨਾ ਇਹ ਇੱਕ ਅਲੱਗ ਬਾਤ ਹੈ ਭਾਈ, ਕੀਰਤਨ ਕਰਨਾ ਰੋਜ਼ੀ ਰੋਟੀ ਵਾਸਤੇ ਅਲੱਗ ਬਾਤ ਹੈ, ਕਥਾ ਕਰਨੀ ਆਪਣੀ ਰੋਜ਼ੀ ਰੋਟੀ ਵਾਸਤੇ ਅਲੱਗ ਬਾਤ ਹੈ, ਗਿਆਨ ਵਾਸਤੇ ਕਰਨਾ ਬਿਲਕੁਲ ਅਲੱਗ ਵਿਸ਼ਾ ਹੈ। ਅੰਦਰ ਕੀ ਬਾਸ਼ਨ ਹੈ, ਕੀ ਸੋਚ ਕੇ ਪੜ੍ਹ ਰਹੇ ਹੈ, ਉਹੀ ਫਲ ਮਿਲੇਗਾ। ਮਾਇਆ ਵਾਸਤੇ ਮਾਇਆ ਮਿਲ ਜਾਏਗੀ। ਜੇ ਹੁਣ ਮੈਂ ਕਥਾ ਕਰਦਿਆਂ ਹੋਇਆਂ ਮੇਰੀ ਸੁਰਤ ਇੱਥੇ ਹੈ ਕਿ ਲੋਕ ਜਲਦੀ ਜਲਦੀ ਇੱਥੇ ਲਿਆ ਕੇ ਡਾਲਰ ਦੇਣ, ਕਾਹਦੇ ਵਾਸਤੇ? ਜੇ ਬਿਰਤੀ ਇੱਥੇ ਫਸੀ ਹੋਈ ਹੈ ਤਾਂ ਖਿਮਾ ਕਰਨੀ, ਕਥਾ ਨਹੀਂ ਹੈ ਗੁਰੂ ਪਿਆਰੇ। ਕੌਣ ਕਹਿੰਦਾ ਇਹਨੂੰ ਕਥਾ, ਇਹ ਤਾਂ ਇੱਕ ਵਪਾਰ ਸਿੱਧ ਹੋਏਗਾ ਫਿਰ। ਪੰਡਿਤ ਬਚ ਹੈ ਪੋਥੀਆਂ, ਨਾ ਬੂਝੈ ਵਿਚਾਰ, ਅਨਕੋ ਮਤੀ ਦੇ ਚੱਲੇ ਮਾਇਆ ਕਾ ਵਪਾਰ। ਬੜਾ ਸਪਸ਼ਟ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਿਧਾਂਤ। ਸਾਧੂ ਦਾ ਇੱਕੋ ਹੀ ਕਰਮ ਹੈ, ਆਵੇ ਜਾਵੇ ਹਰ ਕੇ ਲੇਖੇ, ਸਾਧੂ ਖੜਾ ਤਮਾਸਾ ਦੇਖੇ, ਸਾਧੂ ਨੇ ਕੀ ਕਰਨੀ? ਮਾਇਆ ਆਵੇ ਪਰ ਉਪਕਾਰ 'ਤੇ ਲਾਵੇ, ਆਉਂਦੀ ਜਾਂਦੀ ਨੂੰ ਦੇਖੇ, ਨਿਗਾਹ ਰੱਖੇ ਵੀ ਗਲਤ ਥਾਂ 'ਤੇ ਤਾਂ ਨਹੀਂ ਵਰਤ ਰਿਹਾ ਕੋਈ, ਆਵੇ ਜਾਵੇ ਹਰ ਕੇ ਲੇਖੇ, ਸਾਧੂ ਖੜਾ ਤਮਾਸਾ ਦੇਖੇ ਉਹਨੇ, ਉਹਦਾ ਕੀ, ਉਹਦਾ ਆਪਣਾ ਤਾਂ ਆਤਮਕ ਰਸ ਲੈਣ ਵਾਸਤੇ ਸਾਧੂ ਦਾ ਜੀਵ। ਸੋ ਇਸ ਵਾਸਤੇ ਸ਼ਬਦ ਸਪਰਸ਼ ਰੂਪ ਰਸ ਗੰਧ, ਮੇਰੇ ਮਹਾਂਪੁਰਸ਼ਾਂ ਦਾ ਇੱਕ ਇਹ ਜਿਨ੍ਹਾਂ ਨੇ ਗੁਰਮਤ ਦੀ ਵਿੱਦਿਆ ਪੜ੍ਹਾਈ ਉਹਨਾਂ ਦਾ ਇੱਕ ਤਜ਼ਰਬਾ ਸੀ, ਕਦੇ ਕਦੇ ਸੰਤਾਂ ਨੇ ਵਿਚਾਰ ਕਰਦੇ ਕਰਦੇ ਨਾ ਖੜਾ ਕੇ ਉੱਥੀ ਗੱਲ ਫਿਰ ਹੋਰ ਹੀ ਕਹਾਣੀ ਤੋਰ ਲੈਣੀ। ਫਿਰ ਇੱਕ ਦਿਨ ਪੁੱਛਿਆ ਵੀ ਮਹਾਰਾਜ ਇਹ ਕੀ ਗੱਲ ਹੈ ਵੀ ਜਿਹੜੀ ਗੱਲ ਚੱਲਦੀ ਆ ਉਹਨੂੰ ਚੱਲੀ ਜਾਣ ਦਿਆ ਕਰੋ, ਤੁਸੀਂ ਵਿੱਚ ਹੋਰ ਹੀ ਗੱਲ ਸੁਣਾ ਦਿੰਦੇ ਹੋ। ਕਹਿੰਦੇ ਜਿਹੜੀ ਮੈਂ ਸੁਣਾਉਂਦਾ ਉਹਦੇ ਨਾਲ ਮਿਲਦੀ ਨਹੀਂ ਸੁਣਾਉਂਦਾ। ਮੈਂ ਕਿਹਾ ਜੀ ਸੁਣਾਉਂਦੇ ਤਾਂ ਨਾਲ ਮਿਲਦੀ ਹੋਈ ਹੈ। ਕਹਿੰਦੇ ਲਗਾਤਾਰ ਕਰਨ ਨਾਲ ਕਹਿੰਦੇ ਬੁੱਧ ਗ੍ਰਹਿਣ ਕਰਨ ਤੋਂ ਜਵਾਬ ਦੇ ਦਿੰਦੀ ਹੁੰਦੀ ਆ, ਕਈ ਵਾਰ ਉਹਨੂੰ ਰੈਸਟ ਦੇਣ ਵਾਸਤੇ ਕਹਿੰਦੇ ਥੋੜ੍ਹਾ ਜਿਹਾ ਵਿੱਚ ਆਰਾਮ ਦੇਈਦਾ ਅਤੇ ਥੋੜ੍ਹਾ ਜਿਹਾ ਜਿਹਨੂੰ ਤੁਸੀਂ ਕੰਮ ਕਰਦੇ ਹੋ ਬ੍ਰੇਕ ਕਹਿੰਦੇ ਹਾਂ, ਚਲੋ ਬ੍ਰੇਕ ਕਹਿ ਲਓ, ਬ੍ਰੇਕ ਦੇ ਦੀ ਆ ਕਹਿੰਦੇ ਥੋੜ੍ਹੀ ਜਿਹੀ, ਐਂ ਥੋੜ੍ਹੀ ਜਿਹੀ ਬ੍ਰੇਕ ਦਿੱਤੀ ਆਪਾਂ ਨੇ, ਹੁਣ ਗਾਹਾਂ ਵਾਲੀ ਕੀ ਗੱਲ ਹੈ। ਸ਼ਬਦ ਸੁਣ ਲਿਆ ਆਪ ਜੀ ਨੇ, ਸਪਰਸ ਸੁਣ ਲਿਆ, ਰੂਪ ਸੁਣ ਲਿਆ, ਸ਼ਬਦ ਸਪਰਸ਼ ਰੂਪ ਰਸ ਗੰਧ ਇੱਕ ਰਹਿ ਗਿਆ। ਅਤੇ ਜਦੋਂ ਧਰਤੀ ਪੈਦਾ ਹੋਈ, ਚਾਰੇ ਗੁਣ ਆਪਣੇ ਪਿਤਾ ਦੇ, ਦਾਦੇ ਦੇ, ਪੜਦਾਦੇ ਦੇ, ਨਕੜਦਾਦੇ ਦੇ, ਚਾਰ ਹੋ ਗਏ ਨੇ। ਅਤੇ ਹੁਣ ਭਾਈ ਆਪਣੇ ਨਿਆਣਿਆਂ ਨੂੰ ਜਿਹੜੇ ਮੇਰੀ ਬੋਲੀ ਨਹੀਂ ਸਮਝਦੇ, ਤੁਸੀਂ ਦੱਸ ਦਿਓ ਵੀ ਇਹ ਗ੍ਰੈਂਡਫਾਦਰ ਨੂੰ ਕਹਿੰਦੇ ਤੁਸੀਂ ਸਾਡੇ ਕੋਲ ਬੋਲੀ ਹੈਗੀ, ਮੇਰੇ ਕੋਲ ਹੈ ਨਹੀਂ ਇਹ, ਫਿਰ ਮੈਂ ਹੁਣ ਕਿਹਾ ਇੱਕ ਸਿੰਘ ਮੈਨੂੰ ਮਿਲ ਗਿਆ, ਕਰਿਆ ਕਰੂ ਮੇਰੇ ਨਾਲ ਕੁਛ, ਸਾਰੀ ਇੱਧਰ ਦਾ ਜੰਮਪਲ ਹੈ, ਇੱਧਰ ਦੀ ਪੂਰੀ ਬੋਲੀ ਜਾਣਦਾ। ਮੈਂ ਕਿਹਾ ਵੀ ਜਿਹੜਾ ਕੁਛ ਮੈਂ ਪੰਜਾਬੀ 'ਚ ਕਹਿਣਾ, ਅੱਜ ਅਸੀਂ ਪਹਿਲੇ ਦਿਨ ਦੇਖਿਆ ਕਰਕੇ ਪਾਸ ਹੋ ਗਈ ਗੱਲ। ਗੁਰੂ ਗਿਆਰੇ ਬੈਠੇ ਨੇ, ਭਾਈ ਸਾਹਿਬ ਬੜੇ ਅਭਿਆਸੀ ਨੇ, ਇਹਨਾਂ ਦੇ ਘਰ ਪ੍ਰੋਗਰਾਮ ਸੀ, ਇਹਨਾਂ ਦੇ ਨਿਆਣੇ ਇਕੱਠੇ ਕੀਤੇ। ਮੈਂ ਕਿਹਾ ਭਾਈ ਜਹਾਂ ਕੀ ਖਾਈਏ ਬਾਜਰੀ, ਤਾਹਾਂ ਕੀ ਵਜਾਈਏ ਹਾਜ਼ਰੀ। ਬਾਜਰੀ ਕੀ ਕਹਿੰਦੇ? ਅੰਨ। ਜਿਹਦਾ ਅੰਨ ਖਾਈਏ ਕੁਛ ਥੋੜ੍ਹਾ ਬਹੁਤ ਲੇਖਾ ਦੇਣਾ ਚਾਹੀਦਾ ਉਹਦਾ। ਮੈਂ ਕਿਹਾ ਵੀ ਥੋੜ੍ਹਾ ਜਿਹਾ ਲੇਖਾ ਦੇ ਚੱਲੀਏ ਕਥਾ ਤੋਂ ਪਹਿਲਾਂ ਪਹਿਲਾਂ। ਨਿਆਣੇ ਇਕੱਠੇ ਕੀਤੇ, ਮੈਂ ਕਿਹਾ ਜਿਹੜਾ ਕੁਛ ਮੈਂ ਪੰਜਾਬੀ 'ਚ ਕਹੂੰਗਾ ਭਾਈ ਤੂੰ ਇੰਗਲਿਸ਼ ਦੇ ਵਿੱਚ ਕਹਿ ਕੇ ਸਮਝਾ ਇਹਨਾਂ ਨੂੰ ਬੱਚਿਆਂ। ਇਹ ਫਿਰ ਭਾਈ ਸਾਹਿਬ ਇੰਗਲਿਸ਼ ਦੇ ਵਿੱਚ ਕਹਿੰਦੇ ਰਹੇ, ਬੜਾ ਸੋਹਣਾ ਕੰਮ ਰਾਸ ਆ ਗਿਆ। ਸੋ ਇਸ ਕਰਕੇ ਜਿਹੜੀ ਗੱਲ ਨਾ ਸਮਝ ਆਵੇ, ਤੁਸੀਂ ਆਪਣੇ ਬੱਚਿਆਂ ਨੂੰ ਆਪਣੀ ਉਸ ਬੋਲੀ 'ਚ ਦੱਸ ਦਿਓ ਜਿਹੜੀ ਗੱਲ, ਜਿਹੜੀ ਬੋਲੀ ਮੈਂ ਨਹੀਂ ਜਾਣਦਾ। ਮੇਰੀ ਤਾਂ ਬੇਬਸੀ ਆ ਇਹ, ਮੈਂ ਤਾਂ ਸਾਰੀ ਉਮਰ ਆਹੀ ਪੜ੍ਹੀ ਹੈ ਵਿੱਦਿਆ। ਆਹ ਸੁਣੇ ਸੁਣਾਏ ਅੱਖਰ ਨੇ ਜਿਹੜੇ, ਐਵੇਂ ਨਾ ਕਿਤੇ ਸਮਝ ਲਓ ਮੈਂ ਇੰਗਲਿਸ਼ ਜਾਣਦਾ, ਮੈਨੂੰ ਨਹੀਂ ਆਉਂਦੀ ਇੰਗਲਿਸ਼, ਇਹ ਤਾਂ ਆਧਾਰਾ ਗਿਆ ਨਹੀਂ ਹੈ ਮਾੜਾ ਮੋਟਾ ਜਿਹੜਾ। ਅਤੇ ਜਿਸ ਵੇਲੇ ਸਾਧ ਸਿੰਘ ਜੀ ਧਰਤੀ ਪੈਦਾ ਹੋਈ, ਉਹਦੇ ਵਿੱਚ ਰੂਪ ਆ ਗਿਆ, ਚਿੱਟੇ ਰੰਗ ਦੀ ਧਰਤੀ, ਪੀਲੇ ਰੰਗ ਦੀ ਧਰਤੀ, ਕਾਲੇ ਰੰਗ ਦੀ ਮਿੱਟੀ ਆ ਗਈ ਨਾ ਸਾਰੀ, ਇਹ ਰੂਪ ਆ ਗਿਆ ਆਪਣੇ ਬਜ਼ੁਰਗਾਂ ਤੋਂ। ਅਤੇ ਇਸੇ ਤਰ੍ਹਾਂ ਧਰਤੀ ਦੇ ਅੰਦਰ ਟੱਕ ਟੱਕ ਦੀ ਆਵਾਜ਼ ਆ ਗਈ, ਇਹ ਸ਼ਬਦ ਆ ਗਿਆ ਆਕਾਸ਼ ਵਾਲਾ ਜਿਹੜਾ ਤੁਰਿਆ ਆ ਅੱਗੇ ਤੋਂ ਅੱਗੇ, ਤਰਤੀਬ ਜਿਹੜੀ ਸੁਣ ਚੁੱਕੇ ਹੋ। ਅਤੇ ਇਸੇ ਤਰ੍ਹਾਂ ਭਾਈ ਇਹਦੇ ਵਿੱਚ ਫਿਰ ਰੂਪ ਵੀ ਆ ਗਿਆ, ਸ਼ਬਦ ਆਵਾਜ਼ ਆ ਗਈ, ਸਪਰਸ਼ਤਾ ਆ ਗਈ, ਸਪਰਸ਼ ਹੋ ਰਹੀ ਹੈ ਧਰਤੀ, ਮਿੱਟੀ ਹੱਥ 'ਤੇ ਉਠਾ ਲਓ ਸਪਰਸ਼ ਹੋ ਰਹੀ ਹੈ, ਰੂਪ ਆ ਗਿਆ, ਚਿੱਟਾ ਕਾਲਾ ਨੀਲਾ ਦਿਸਦਾ, ਰਸ ਮਿੱਟੀ ਦੇ ਵਿੱਚ, ਆ ਜਿਹੜੇ ਬੱਚੇ ਮਿੱਟੀ ਖਾਂਦੇ ਆ ਪੁੱਛੋ ਕਿਉਂ ਖਾਂਦੇ ਆ, ਉਹਨਾਂ ਨੂੰ ਰਸ ਹੀ ਆਉਂਦਾ ਤਾਂ ਹੀ ਖਾਂਦੇ ਆ ਉਹ, ਨਹੀਂ ਕਾਹਨੂੰ ਖਾਣ। ਇਸ ਕਰਕੇ ਨਾ ਇਹ ਸਾਰੇ ਇਹਦੇ ਚਾਰ ਆ ਗਏ। ਅਤੇ ਗੰਧ ਪੰਜਵਾਂ ਗੁਣ ਧਰਤੀ ਨੇ ਪੈਦਾ ਕੀਤਾ, ਗੰਧ ਖੁਸ਼ਬੋ, ਇਹ ਪੰਜ ਗੁਣ ਹੋ ਗਏ। ਦੇਹ ਆਪਣੀ ਇਹਨਾਂ ਪੰਜਾਂ ਤੱਤਾਂ ਦੀ ਗੁਰੂ ਪਿਆਰੇ ਬਣੀ ਕਰਕੇ, ਇੱਕ ਇੱਕ ਗੁਣ ਇੱਕ ਇੱਕ ਤੱਤ ਦਾ ਸਾਡੇ ਸਰੀਰ ਵਿੱਚ ਹੈ। ਇਹਦੇ ਵਿੱਚ ਸ਼ਬਦ ਜਿਹੜਾ ਕੰਨਾਂ ਨਾਲ ਸੁਣਦੇ ਹੈ, ਸਪਰਸ਼, ਅਤੇ ਇਹ ਜਿਹੜੀ ਚਮੜੀ ਨੂੰ ਆਪਣੇ ਸਪਰਸ਼ਤਾ ਹੋ ਰਹੀ ਹੈ, ਸ਼ਬਦ ਸਪਰਸ਼ ਰੂਪ ਅੱਖਾਂ ਦੇ ਨਾਲ ਜਿਹੜਾ ਦੇਖ ਰਹੇ ਹੈ, ਰਸ ਜੀਭ ਦੇ ਨਾਲ ਖੱਟਾ ਮਿੱਠਾ ਸਵਾਦ ਲੈ ਰਹੇ ਹੈ, ਗੰਧ ਨਾਸਕਾਂ ਨੂੰ ਆ ਰਹੀ ਹੈ। ਇਹ ਸਾਰੀ ਤੱਤਾਂ ਦੇ ਗੁਣ ਆਪਣੇ ਵਿੱਚ ਮੌਜੂਦ ਨੇ, ਤਾਂ ਇਹ ਲੰਮੀ ਕਹਾਣੀ ਗਿਣੀ ਹੈ ਜਿਹੜੀ ਆਕਾਸ਼ ਤੋਂ ਲੈ ਕੇ ਆਏ ਹੈ। ਇਸ ਕਰਕੇ ਸਾਧ ਸਿੰਘ ਜੀ ਇੱਥੇ ਕਿਹਾ ਸ਼ਬਦਾਦ, ਭਾਈ ਸਾਹਿਬ ਨੇ ਤਾਂ ਇੱਕ ਅੱਖਰ ਚਮਕਾਤੀ ਗੱਲ, ਸ਼ਬਦਾਦ, ਸ਼ਬਦ ਆਦ, ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਸ਼ਬਦਾਦ ਤੋਂ ਭਾਵ ਬਣ ਗਿਆ ਆਦਿਕ, ਇਹ ਸਾਰੇ ਹੀ। ਫਿਰ ਬੋਲ ਭਾਈ ਇੱਕ ਵਾਰੀ।
ਵਿਖਿਆ ਹੈ ਸ਼ਬਦਾਦ ਜੇ ਸਭ ਕੇ ਸਹਿਜ ਸੁਭਾਏ,
ਤੇ ਇਹਨਾਂ ਨੂੰ ਭਾਈ ਵਿਸ਼ੇ ਕਹਿੰਦੇ ਆ, ਕੰਨਾਂ ਦਾ ਵਿਸ਼ਾ ਸਰਵਣ ਕਰਨਾ, ਅੱਖਾਂ ਦਾ ਵਿਸ਼ਾ ਦੇਖਣਾ, ਨਾਸਕਾਂ ਦਾ ਵਿਖਾ ਸੁੰਘਣਾ, ਜੀਭ ਦਾ ਵਿਸ਼ਾ ਖੱਟਾ ਮਿੱਠਾ ਦੱਸਣਾ, ਅਤੇ ਇਹ ਤਵਚਾ ਦਾ ਵਿਸ਼ਾ ਸਾਧ ਸਿੰਘ ਸਪਰਸ਼ ਦਾ ਰਸ ਲੈਣਾ, ਇਹ ਜਿਹੜੇ ਸ਼ਬਦਾਦ ਸਭ ਕੇ ਸਹਿਜ ਸੁਭਾਏ, ਇਹ ਹੈ ਨਾ, ਇਹ ਸੁਤੇ ਸਿੱਧ, ਇਹ ਜਿਹੜਾ ਇਹਨਾਂ ਦਾ ਸੁਭਾਅ ਹੈ ਇੰਦਰੀਆਂ ਦਾ, ਜੇ
ਤੈਨੂੰ ਸੰਗ ਵਿਆਪ ਹੈ ਬਿਰਤ ਜਬ ਕਹੀ ਹੈ ਕਰਮ ਬਣਾਏ,
ਜਦੋਂ ਸਾਡੀ ਬਿਰਤੀ ਇਹਦੇ ਵਿੱਚ ਵਿਆਪਦੀ ਹੈ ਨਾ ਨਾਲ ਇੰਦਰੀਆਂ ਦੇ, ਕਹਿੰਦੇ ਉਹਦਾ ਫਿਰ ਕਰਮ ਬਣਦਾ। ਭਾਈ ਦਇਆ ਸਿੰਘ ਜੀ ਕਹਿੰਦੇ ਇਹਨੂੰ ਏਕਣ ਕਰਮ ਪੈਦਾ ਹੁੰਦਾ, ਅਤੇ ਇਸ ਪ੍ਰਕਾਰ ਇਹਨੂੰ ਕਹਿੰਦੇ ਨੇ ਇਹ ਜਿਹੜੀ ਕਿਰਿਆ ਕਰਮ, ਕਰਤਾ ਕਿਰਿਆ ਕਰਮ, ਇਹ ਤਿੰਨ ਵਿਚਾਰਾਂ ਜਿਹੜੀਆਂ ਭਾਈ ਸਾਹਿਬ ਨੂੰ ਕਿਸੇ ਗੁਰਮੁਖ ਨੇ ਜਿਸ ਤਰ੍ਹਾਂ ਵਿੱਚੋਂ, ਉਹਨਾਂ ਦਾ ਨਾਂ ਤਾਂ ਲਿਖਿਆ ਨਹੀਂ ਵੀ ਕਿਹੜੇ ਸਿੱਖ ਨੇ ਕੀ ਪ੍ਰਸ਼ਨ ਖਾਲਸੇ ਵੱਲੋਂ ਹੁੰਦੇ ਸੀ, ਇਹ ਹੁਣ ਫੁਟਕਲ ਪ੍ਰਸ਼ਨ, ਫੁਟਕਲ ਵਿਚਾਰਾਂ ਜਿਹੜੀਆਂ ਚੱਲਣਗੀਆਂ, ਇਹ ਤਿੰਨ ਚੀਜ਼ਾਂ ਭਾਈ ਸਾਹਿਬ ਨੇ ਨਿਰਣੇ ਕਰ ਦਿੱਤੀਆਂ। ਜੇ
ਅਹੰ ਬਿਰਤ ਚਿਤ ਪਾਸ ਜੁਤ ਸੋ ਗਿਆਤਾ ਪਹਿਚਾਨ,
ਹੁਣ ਤ੍ਰਿਕੁਟੀ ਚੱਲੀ ਅੱਗੇ, ਇੱਕ ਵਾਰ ਨਹੀਂ ਦੋ ਤਿੰਨ ਵਾਰ ਮੈਂ ਕਈ ਅਣਜਾਣ ਬੰਦਿਆਂ ਦੇ ਕੋਲੋਂ ਇਹ ਸੁਣਿਆ ਕਿ ਅਖੇ ਜੀ ਬਸ ਤ੍ਰਿਕੁਟੀ ਤੱਕ ਤਾਂ ਮੈਂ ਪਹੁੰਚ ਗਿਆ, ਐਂ ਕਹਿੰਦੇ ਸੁਣਿਆ ਤ੍ਰਿਕੁਟੀ ਤੱਕ ਪਹੁੰਚ ਗਿਆ। ਮੈਂ ਕਿਹਾ ਵਾਹਿਗੁਰੂ ਕਿਰਪਾ ਕਰੇ, ਤ੍ਰਿਕੁਟੀ ਦੇ ਅਰਥ ਵੀ ਜੇ ਆਉਂਦੇ ਹੋਣਗੇ ਤਾਂ ਵੀ ਧੰਨ ਭਾਗਾਂ ਵਾਲਾ ਕਹੂੰ ਮੈਂ ਤੈਨੂੰ, ਵੀ ਤੈਨੂੰ ਤ੍ਰਿਕੁਟੀ ਦਾ ਪਤਾ ਹੋਵੇ ਹੁੰਦੀ ਕੀ ਹੈ। 14 ਪ੍ਰਕਾਰ ਦੀ ਤ੍ਰਿਕੁਟੀ ਆ ਗੁਰੂ ਪਿਆਰਿਓ, ਇਹਦੀਆਂ 14 ਕਿਸਮਾਂ ਪੜ੍ਹੀਆਂ ਦਾਸ ਨੇ, ਤਰਤੀਬ ਅਨੁਸਾਰ ਲਿਖੀਆਂ। ਇਹਦੇ 'ਚ ਗਿਆਤਾ ਗਿਆਨ ਗੇ, ਪ੍ਰਮਾਤਾ ਪ੍ਰਮਾਣ ਪ੍ਰਮੇਯ, ਧਿਆਤਾ ਧਿਆਨ, ਅਤੇ ਇਸ ਤਰ੍ਹਾਂ ਦੀਆਂ, ਅਤੇ ਦੂਸਰੇ ਇੰਦਰੀਆਂ ਦੇ ਹਿਸਾਬ ਸਿਰ 14 ਕਿਸਮ ਦੀਆਂ, ਵੱਖਰੀ ਕਿਸਮ ਦੀਆਂ, ਇੱਕ ਹੀ ਵਾਦ ਦੇ ਪ੍ਰਹਿਵਾਚੀ ਸ਼ਬਦ ਹਨ ਇਹ। ਹੁਣ ਇੱਥੇ ਪ੍ਰਮਾਤਾ, ਪ੍ਰਮਾਤਾ ਦੇਖੀ ਅਤੇ ਗਿਆਤਾ ਗਿਆਨ ਗੇ ਦੀ ਬਾਤ ਕਰਨ ਲੱਗੇ ਹੈ, ਪਿੱਛੇ ਆ ਚੁੱਕੀ ਹੈ, ਥੋੜ੍ਹਾ ਜਿਹਾ ਸਾਨੂੰ ਸੌਖਾ ਹੋਣਾ ਚਾਹੀਦਾ। ਹੁਣ ਪਿੱਛੇ ਗੱਲ ਆਈ ਸੀ ਗਿਆਤਾ ਜਾਣਨ ਵਾਲਾ, ਗਿਆਨ ਜਾਣਨਾ, ਗੇ ਜਾਣਨ ਯੋਗ ਵਸਤੂ, ਬ੍ਰਹਮ ਜਾਣਨ ਯੋਗ ਹੈ, ਅੰਤਸ਼ਕਰਨ ਦੀ ਬਿਰਤੀ, ਜਾਣਨ ਵਾਲੀ, ਜਾਣਕਾਰੀ ਦੇਣ ਵਾਲੀ, ਜਾਣਨਾ ਇਹ ਗਿਆਨ, ਅਤੇ ਗਿਆਤਾ ਅੰਤਸ਼ਕਰਨ, ਇਹਨੂੰ ਕਹਿੰਦੇ ਨੇ ਤ੍ਰਿਕੁਟੀ, ਤਿੰਨ ਚੀਜ਼ਾਂ ਨੇ। ਇੱਧਰ ਸਾਸ ਜੀ ਯੋਗ ਮਤ ਜੀ ਇਹਨੂੰ ਵੀ ਤ੍ਰਿਕੁਟੀ ਕਹਿੰਦੇ ਨੇ, ਈੜਾ ਸੱਜੇ ਪਾਸੇ ਵਾਲੀ ਸੁਰ ਹੈ ਜਿਹੜੀ, ਈੜਾ ਪਿੰਗਲਾ ਖੱਬੇ ਪਾਸੇ ਵਾਲੀ ਸੁਰ, ਈੜਾ ਪਿੰਗਲਾ ਔਰ ਸੁਖਮਨਾ, ਇਹਨਾਂ ਦੀ ਸੰਧ ਵਿੱਚ ਇੱਕ ਨਾੜੀ ਹੈ, ਉਹਨੂੰ ਕਹਿੰਦੇ ਨੇ ਮਹਾਰਾਜ ਸਾਹਿਬ ਜੀ ਸੁਖਮਨਾ ਨਾੜੀ। ਕਹਿੰਦੇ ਤੀਨ ਵਸੈ ਇੱਕ ਠਾਈ, ਤਿੰਨੇ ਇੱਕ ਥਾਂ 'ਤੇ ਕਨੈਕਸ਼ਨ ਹੈ ਇਹਨਾਂ ਦਾ। ਵਾਹਿਗੁਰੂ ਦੀ ਬੜੀ ਨੇਤ ਹੈ, ਮੈਨੂੰ ਜਦੋਂ ਗੁਰੂ ਕੇ ਪਿਆਰੇ ਅਭਿਆਸੀ ਨੇ ਇਹ ਗੱਲ ਦੱਸੀ, ਮੇਰਾ ਯਕੀਨ ਨਾ ਆਵੇ ਵੀ ਇਹ ਹੋ ਸਕਦੀ ਹੈ, ਕਿਉਂਕਿ ਯੋਗਾ ਦੀਆਂ ਚੀਜ਼ਾਂ ਨੇ ਇਹ। ਫਿਰ ਮੈਂ ਕਿਹਾ ਵੀ ਪ੍ਰੈਕਟੀਕਲ ਕਰਕੇ ਦੇਖੋ, ਜਿੰਨਾ ਚਿਰ ਪ੍ਰੈਕਟੀਕਲ ਨਾ ਕਰੋ ਕਹਿਣ ਦਾ ਕੋਈ ਫਾਇਦਾ ਨਹੀਂ ਹੁੰਦਾ, ਲਾਭ ਹੀ ਨਹੀਂ ਹੁੰਦਾ, ਕੋਈ ਸੁਣਨ ਵਾਲਿਆਂ ਨੂੰ ਕੀ ਲਾਭ ਹੋਊਗਾ, ਐਵੇਂ ਸੁਣੀ ਸੁਣਾਈ ਗਿਆ ਗੱਲੀ ਅੱਗੇ ਕਰੀ ਜਾਈਏ। ਉਹਨਾਂ ਨੇ ਦੱਸਿਆ ਕਿ ਜੇ ਸੁਰ ਬਦਲਣੀ ਹੋਵੇ, ਸੱਜੀ ਸੁਰ ਖੱਬੀ ਸੁਰ, ਈੜਾ ਪਿੰਗਲਾ, ਈੜਾ ਜਿਹੜੀ ਸੂਰਜ ਦੀ ਸੁਰ ਹੈ, ਸੂਰਜ ਦੀ ਤਾਂ ਮੰਨੀ ਹੈ ਕਿ ਜਦੋਂ ਯੋਗੀ ਜਿਹੜੇ ਯੋਗਾ ਕਰਦੇ ਹੈ, ਅਤੇ ਯੋਗ ਮਤ ਵਿੱਚ ਜਿਹੜੇ ਪ੍ਰਾਣਾਯਾਮ ਕਰਦੇ ਹੈ, ਯੋਗ ਅਭਿਆਸ ਕਰਮ ਧਰਮ ਕਿਰਿਆ ਉਹਨਾਂ ਦੀ ਬਾਤ, ਉਹ ਫਿਰ ਇਸ ਨਾਸਕਾ 'ਤੇ ਸਵਾਸ ਖਿੱਚ ਕੇ, ਉਹਨੂੰ ਰੇਚਕ ਪੂਰਕ ਕੁੰਭਕ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ, ਰੇਚਕ ਕਰਨਾ, ਪੂਰਕ ਕਰਨਾ, ਕੁੰਭਕ ਕਰਨਾ, ਇਹ ਕਿਰਿਆ ਤਿੰਨ ਤਰ੍ਹਾਂ ਦੀ, ਰੇਚਕ ਪੂਰਕ ਕੁੰਭਕ। ਬਾਣੀ ਪੜ੍ਹ ਕੇ ਲੰਘੀ ਜਾਓ ਕਿ ਦੇਖੋ ਹੋਰ ਬਾਤ ਹੈ, ਉਹਨੂੰ ਵਿਚਾਰ ਵਿਚਾਰ ਕੇ ਜਾਓ ਗੱਲ ਹੋਰ ਬਣਦੀ ਹੈ। ਅਤੇ ਉਹ ਕਹਿੰਦੇ ਵੀ ਜਿਸ ਵੇਲੇ ਯੋਗੀ ਇਸ ਕਿਉਂ ਤਾਰਦੇ, ਇਹਦੇ ਦੁਆਰਾ ਸਾਸ ਕਿਉਂ ਚੜਾਉਂਦੇ ਹੈ, ਜਿਹੜੀ ਦਸਵੇਂ ਦੁਆਰ ਨੂੰ ਸਾਸ ਜੀ ਨਾੜੀ ਜਾਂਦੀ ਹੈ, ਇਹਦਾ ਨਾਮ ਗੁਰੂ ਗ੍ਰੰਥ ਸਾਹਿਬ ਭਿਅੰਗਵਾਂ ਨਾੜੀ ਲਿਖਿਆ ਹੋਇਆ, ਭਿਅੰਗ ਨਾਮ ਸੱਪ ਦਾ, ਜਿਹੜੀ ਨਾੜੀ ਸੱਪ ਵਾਂਗੂ ਬਾਲ ਮਾਰ ਕੇ ਚੱਲਦੀ ਹੈ, ਐਂ ਕੁੰਡਲ ਮਾਰ ਮਾਰ ਚੱਲਦੀ ਹੈ, ਜਿਹਨੇ ਖੜੱਪਾ ਸੱਪ ਹੁੰਦਾ ਹੈ, ਮੂਲ ਸਥਾਨ ਤੋਂ ਲੈ ਕੇ ਜਿਹੜਾ ਮਲ ਤਿਆਗ ਬਿਸ਼ਟਾ ਤਿਆਗਣ ਵਾਲੀ ਜਗ੍ਹਾ ਹੈ, ਇੱਥੋਂ ਸ਼ੁਰੂ ਹੋ ਕੇ ਮੂਲ ਸਥਾਨ ਕਹਿੰਦੇ ਨੇ ਇਹਨੂੰ, ਸਵੈ ਸਥਾਨ ਸਾਸ ਹੀ ਕਹਿੰਦੇ ਹੈ ਪਿਸ਼ਾਬ ਵਾਲੀ ਜਗ੍ਹਾ। ਇੱਥੇ ਦੋ ਚੱਕਰ ਨੇ, ਮੂਲਾ ਧਾਰ ਚੱਕਰ, ਅਤੇ ਇਸੇ ਤਰ੍ਹਾਂ ਸਾਸ ਹੀ ਸਵੈ ਸਥਾਨ ਚੱਕਰ ਅਤੇ ਅਨਾਹਤ ਚੱਕਰ, ਇਹ ਆਗਿਆ ਚੱਕਰ, ਇਹ ਸਾਰੇ ਚੱਕਰ ਉਹ ਉਸੇ ਨਾੜੀ ਦੇ ਮਾਰੇ ਹੋਏ ਨੇ, ਇਸ ਤਰ੍ਹਾਂ ਕੁੰਡਲਾਂ ਮਾਰੀ ਹੋਈਆਂ, ਫੁੱਲ ਬਣੇ ਹੋਏ ਨੇ। ਇਹਨੂੰ ਪੰਜ ਚੱਕਰ ਸਾਸ ਹੀ ਖੱਟ ਚੱਕਰ ਕਿਹਾ ਨੇ, ਛੇ ਚੱਕਰ ਨੂੰ। ਉਲਟਤ ਪਵਨ, ਜਦੋਂ ਪਵਨ ਉਲਟਾਉਣੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਰ, ਉਲਟਤ ਪਵਨ ਚੱਕਰ ਖੱਟ ਭੇਦੇ, ਉਹਨਾਂ ਨੂੰ ਬਿੰਨ ਕੇ ਹਵਾ ਜਾਊਗੀ। ਮੈਂ ਤਾਂ ਹੈਰਾਨ ਹੁੰਦਾ ਜਦੋਂ ਦਸਵੇਂ ਕਾਰ ਦੀਆਂ ਗੱਲਾਂ ਕੀ ਕਰਦੇ ਆ, ਮੈਂ ਤਾਂ ਚੁੱਪ ਕਰ ਜਾਂਦਾ ਹੁੰਦਾ ਵੀ ਇਹ ਬੋਲਣ ਵਾਲੇ ਵਿਸ਼ਾ ਹੈ ਨਹੀਂ ਇੱਥੇ, ਕਿਉਂ ਜਿਸ ਤਰ੍ਹਾਂ ਦਾ ਗਿਆਨ ਦੇ ਗੱਲ 'ਚ ਤਾਂ ਰੱਸਾ ਪਿਆ ਵਾ, ਵੀ ਜਿਹਦਾ ਜਿਹਦਾ ਜੀ ਕਰਦਾ ਉਹੀ ਗਿਆਨ ਦਾ ਗੱਲ ਘੁੱਟ ਦਿੰਦਾ, ਵੀ ਇਹ ਘੜੀਸਾ ਘੜੀਸੀ ਹੋ ਰਹੀ ਹੈ, ਵੀ ਹੁਣ ਇੱਥੇ ਬੋਲਣ ਵਾਲੀ ਤਾਂ ਗੱਲੇ ਨਾ ਰਹੀ, ਯੋਗ ਮਤ ਦੀ ਬਾਤ ਹੈ ਇਹ। ਉਹ ਫਿਰ ਸੂਰਜ ਦੀ ਨਾੜੀ ਜਿਹੜੀ ਹੈ, ਇਹਦੇ 'ਤੇ ਕਿਉਂ ਚਾੜਦੇ ਹੈ ਸਵਾਸ, ਉਹ ਸਾਰੀ ਨਾੜੀ ਮਿੱਝ ਦੀ ਭਰੀ ਹੋਈ ਹੈ, ਚਰਬੀ ਭਰੀ ਹੋਈ ਹੈ ਉਹਦੇ ਵਿੱਚ, ਜਿੰਨਾ ਚਿਰ ਖਾਲੀ ਨਹੀਂ ਹੁੰਦੀ ਸਵਾਸ ਨਹੀਂ ਚੜ੍ਹ ਸਕਦੇ, ਦਸਵੇਂ ਦੁਆਰ ਨੂੰ ਕਿਵੇਂ ਚੜ੍ਹ ਜਾਣਗੇ ਭਾਈ ਅੱਕਣ ਸਵਾਸ, ਹਵਾ ਤਾਂ ਉੱਥੇ ਨੂੰ ਜਾਊਗੀ, ਪ੍ਰਾਣ ਕੀ ਹੈ, ਹਵਾ, ਦਸਵੇਂ ਦੁਆਰ ਪ੍ਰਾਣ ਚੜਾਉਣੇ ਹੈ ਜਿਹੜੇ ਸਵਾਸ ਆ ਰਹੇ ਨੇ ਇੱਧਰ ਨੂੰ, ਅਤੇ ਫਿਰ ਉਹ ਹਵਾ ਜਾਂਦੀ ਹੈ ਤਾਂ ਜੇ ਪੈਪ ਖਾਲੀ ਹੋਵੇ ਉਹਦੇ 'ਚ ਨੂੰ ਹਵਾ ਜਾਂਦੀ ਹੈ, ਇਹਦੇ ਵਾਸਤੇ ਫਿਰ ਉਹ ਕੀ ਕਰਦੇ ਹੈ, ਉਹਨੂੰ ਖਾਲੀ ਕਰਨ ਵਾਸਤੇ ਗਰਮ ਹਵਾ ਛੱਡਦੇ ਹੈ। ਇਹ ਸੂਰਜ ਦੀ ਨਾੜੀ ਤਾਂ ਮੰਨੀ ਹੈ, ਜਦੋਂ ਇਹਦੇ 'ਤੇ ਉਹ ਸਵਾਸ ਖਿੱਚਦੇ ਨਾ ਯੋਗਾ ਵਾਲੇ, ਇਹ ਮਿੱਝ ਪਿੰਗਲਣੀ ਸ਼ੁਰੂ ਹੋ ਜਾਂਦੀ, ਜਿਵੇਂ ਘੀ ਪਿੰਗਲਦਾ ਨਾ ਗਰਮ, ਜਦੋਂ ਥੋੜ੍ਹੀ ਜਿਹੀ ਸੇਕ ਲੱਗੇ ਘੀ ਪਿੰਗਲ ਜਾਂਦਾ, ਮਿੱਝ ਵੀ ਇੱਕ ਚਰਬੀ ਪਿੰਗਲਦੀ ਹੈ, ਘੀ ਦਾ ਰੂਪ ਹੀ ਹੈ, ਉਹ ਸਾਸ ਜੀ ਪਿੰਗਲ ਪਿੰਗਲ ਕੇ ਖਾਲੀ ਹੋ ਜਾਂਦੀ ਹੈ, ਅਤੇ ਸਵਾਸ ਅੱਗੇ ਅੱਗੇ ਤੁਰ ਜਾਂਦੇ ਨੇ। ਉਹ ਜਿਸ ਵੇਲੇ ਸਵਾਸ ਤੁਰਦੇ ਆ, ਯੋਗੀ ਨੂੰ ਇੱਕ ਮੁਸ਼ਕਲ ਪੈਂਦੀ ਹੈ, ਗਰਮੀ ਵੱਧ ਜਾਂਦੀ ਹੈ ਬਹੁਤ, ਉਹ ਗਰਮੀ ਨੂੰ ਫਿਰ ਕੰਟਰੋਲ ਕਰਨ ਵਾਸਤੇ ਇਸ ਨਾਸਕਾ ਤੋਂ ਇਹ ਨਾਸਤੀ ਸਵਾਸ ਲੈਣੇ ਸ਼ੁਰੂ ਕਰਦੇ ਆ। ਇਹ ਚੰਦਰਮਾ ਦੀ ਸੁਰ ਹੈ, ਇਹੜਾ ਪਿੰਗਲਾ, ਪਿੰਗਲਾ ਜਿਹੜੀ ਹੈ ਇਹ ਸਾਸ ਜੀ ਖੱਬੀ ਸੁਰ ਜਿਹੜੀ ਚੰਦਰਮਾ ਦੀ ਹੈ, ਇਹ ਫਿਰ ਠੰਡ ਵਰਤਾ ਦਿੰਦੀ ਹੈ। ਪੈਪ ਤਾਂ ਖਾਲੀ ਹੋਇਆ ਵੀ ਇਹ ਜਿੰਨਾ ਹੋਇਆ ਵਾ, ਉਹ ਠੰਡ ਲੈ ਕੇ ਮੁੜ ਕੇ ਫਿਰ ਉੱਥੋਂ ਕਿਰਿਆ ਸ਼ੁਰੂ ਕਰ ਦਿੰਦੇ ਨੇ। ਜਦੋਂ ਸਾਰੀ ਮਿੱਝ ਖਤਮ ਕਰ ਦਿੱਤੀ, ਫਿਰ ਦਸਵੇਂ ਦੁਆਰ ਤੱਕ ਜਦੋਂ ਪੈਪ ਖਾਲੀ ਹੋ ਗਿਆ, ਉੱਥੇ ਉਹਦੇ ਦੁਆਰੇ ਤੱਕ ਪਹੁੰਚ ਗਿਆ ਦਸਵੇਂ ਦੁਆਰ ਦੇ, ਅਤੇ ਜਿਸ ਵੇਲੇ ਉੱਥੇ ਪਹੁੰਚਿਆ ਖਿੜਕੀ ਉੱਪਰ ਦਸਵਾਂ ਦੁਆਰ, ਖਿੜਕੀ 'ਤੇ ਜਾ ਪਹੁੰਚਿਆ, ਉੱਥੇ ਮਾਸ ਦਾ ਲੋਥੜਾ ਇੱਕ, ਉੱਥੇ ਜਿਸ ਤਰ੍ਹਾਂ ਦਰਵਾਜ਼ਾ ਲੱਗਿਆ ਵਾ ਹੁੰਦਾ ਨਾ ਗੁਫਾ ਨੂੰ, ਐਂ ਮਾਸ ਦਾ ਲੋਥੜਾ ਫਸਾਇਆ ਵਾ ਦਸਵੇਂ ਦੁਆਰ ਦੇ ਮੂਹਰੇ। ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਪਤ ਰੱਖਿਆ ਉਹਦੇ ਮੂਹਰੇ ਦਰਵਾਜ਼ਾ ਲਾ ਦਿੱਤਾ, ਵੀ ਨੌ ਤਾਂ ਰੱਬ ਨੇ ਪਹਿਲਾਂ ਹੀ ਖੋਲ੍ਹ ਕੇ ਭੇਜੇ ਨੇ, ਦਸਵਾਂ ਭਾਈ ਤੁਸੀਂ ਆਪਣੀ ਮਿਹਨਤ ਨਾਲ ਖੋਲ੍ਹੋ ਦੇਖ ਲਓ, ਦਸਵਾਂ ਦਰ ਖੁੱਲ੍ਹਾ ਤਾਂ ਮਨ ਖੀਬ ਆ ਭਾਈ। ਅਤੇ ਜਿਸ ਵੇਲੇ ਉੱਥੇ ਪਹੁੰਚੂਗਾ ਸਾਧ ਸਿੰਘ ਜੀ, ਉੱਪਰ ਹਾਟ, ਹਾਟ ਪਰ ਆਲਾ, ਆਲੇ ਭੀਤਰ ਥਾਤੀ, ਉਹ ਸਾਧ ਸਿੰਘ ਜੀ ਜਿੱਥੇ ਪਹੁੰਚਿਆ ਉਹ ਖਿੜਕੀ ਖੁੱਲ੍ਹਾ, ਜਦੋਂ ਖਿੜਕੀ ਪਰੇ ਹੋਵੇ ਦਸਵਾਂ ਦੁਆਰ ਖੁੱਲ੍ਹਾ ਤਾਂ ਮਨ ਖੀਬ ਆ ਭਾਈ। ਉਹ ਫਿਰ ਉੱਥੇ ਜਾ ਕੇ ਵੀ ਪ੍ਰਾਣ ਦਾ ਉੱਥੇ ਹੋਰ ਤਾਂ ਕੋਈ ਨਾ ਤਾਂ ਹੱਥ ਪਹੁੰਚ ਸਕਦਾ, ਉਂਗਲਾਂ ਜਿਹੜੀਆਂ ਨਾਸਾਂ 'ਚ ਪਾ ਸਕਦੇ ਹਾਂ, ਅੱਖਾਂ ਦੀ ਕਿੱਡ ਪੋਚ ਸਕਦੇ ਹਾਂ, ਉੱਥੇ ਤਾਂ ਨਹੀਂ ਜਾ ਸਕਦੀ ਵੀ ਖਿੜਕੀ ਖੋਲ੍ਹਦੀ ਹੱਥ ਨਾਲ, ਉੱਥੇ ਤਾਂ ਹਵਾ ਹੀ ਜਾਊਗੀ, ਉਹ ਪੂਰੇ ਪ੍ਰੈਸ਼ਰ ਨਾਲ ਹਵਾ ਛੱਡਦੇ ਆ, ਫਿਰ ਉਹ ਖਿੜਕੀ ਇੱਕ ਪਾਸੇ ਹੋ ਜਾਂਦੀ ਆ, ਪ੍ਰਾਣ ਨੱਠ ਕੇ ਉਹਦੇ ਵਿੱਚ ਜਾ ਵੜਦੇ ਆ। ਹੁਣ ਇਸ ਤਰ੍ਹਾਂ ਘੁੰਮਦੇ ਆ, ਫਿਰ ਉਹਦੇ ਵਿੱਚ ਐਂ ਘੁੰਮਣੇ ਸ਼ੁਰੂ ਹੋ ਜਾਂਦੇ ਨੇ, ਸਾਹ ਇੱਧਰ ਆਉਣੇ ਬੰਦ ਹੋ ਗਏ, ਦਿਲ ਦੀ ਹਰਕਤ ਬੰਦ ਹੋ ਗਈ, ਸਾਰੀ ਬਾਡੀ ਜਿਹੜੀ ਹੈ ਮੁਰਦੇ ਤੁਲ ਹੋ ਜਾਊਗੀ, ਪਰ ਮਰਿਆ ਹੋਇਆ ਨਹੀਂ, ਜੀਵ ਆਤਮਾ ਵਿੱਚ ਹੀ। ਜਿਵੇਂ ਤੁਹਾਡੀ ਗੱਡੀ ਦੇ ਵਿੱਚ ਜਿੰਨਾ ਤੇਲ ਹੈ, ਜਿੰਨੀ ਦੇਰ ਤੱਕ ਇੰਜਣ ਬੰਦ ਰਹੂਗਾ ਤੇਲ ਨਹੀਂ ਮੁੱਕਦਾ, ਉਹਦੇ ਵਿੱਚ ਹੀ ਪਿਆ ਟੰਕੀ ਦੇ। ਜਿਹੜੇ ਉਮਰ ਵਧਾਉਂਦੇ ਸੀ, ਲੱਖਾਂ ਵਰ੍ਹਿਆਂ ਦੀ ਆਰਜਾ ਕਰ ਲੈਂਦੇ ਸੀ, ਉਹ ਪ੍ਰਾਣ ਦਸਵੇਂ ਦੁਆਰ ਚੜ੍ਹਾ ਕੇ ਜ਼ਿੰਦਗੀ ਬ੍ਰੇਕ ਕਰ ਲੈਂਦੇ ਸੀ, ਬੈਠੇ ਰਹਿੰਦੇ ਸੀ। ਜ਼ਿੰਦਗੀ ਮੁੱਕਣੀ ਕਿਵੇਂ ਆ? ਸਵਾਸਾਂ ਦੇ ਨਾਲ, ਨਣਕਾਲੇ ਸਭ ਦਿਵਸ ਸਾਹ, ਸਵਾਸ ਮੁੱਕ ਕੇ ਜ਼ਿੰਦਗੀ ਮੁੱਕ ਗਈ। ਉਹ ਫਿਰ ਸਾਧ ਸਿੰਘ ਜੀ ਸਵਾਸ ਜਦੋਂ ਦਸਵੇਂ ਦੁਆਰ ਦੇ ਵਿੱਚ, ਫਿਰ ਉਹ ਸੰਕਲਪ ਲੈ ਕੇ ਬਹਿੰਦੇ ਕਿੰਨਾ ਚਿਰ, ਉਦੋਂ ਬਾਅਦ ਜਦੋਂ ਜੀ ਕਰੇ ਸਵਾਸ ਤਾਰ ਕੇ ਫਿਰ ਉਹ ਮਸ਼ੀਨਰੀ ਫੇਰ ਚੱਲ ਪੈਂਦੀ ਹੈ। ਇਸ ਤਰ੍ਹਾਂ ਦਾ ਇੱਕ ਕਿਰਿਆ ਕਰਨ ਵਾਲਾ ਤ੍ਰੇਤੇ ਯੁੱਗ ਦਾ ਬੈਠਾ ਕਲਯੁੱਗ 'ਚ ਗੁਰੂ ਅਰਜਨ ਸਾਹਿਬ ਨੂੰ ਲੱਭਿਆ। ਸੰਤੋਖ ਸਰ ਦੀ ਕਹਾਣੀ ਪੜ੍ਹ ਕੇ ਦੇਖੋ, ਸੰਤੋਖਾਰੀ ਸੀ ਜੀ, ਤ੍ਰੇਤੇ ਯੁੱਗ ਦਾ ਬੈਠਾ ਸਾਧ ਸਿੰਘ ਜੀ, ਤਾਂ ਗੁਰਮਤਿ 'ਚ ਆਈਆਂ ਹੋਈਆਂ ਗੱਲਾਂ ਨੇ। ਜਦੋਂ ਬਾਬਾ ਬੁੱਢਾ ਸਾਹਿਬ ਜੀ ਉੱਥੇ ਕਰਾਰੇ ਸੰਤੋਖ ਸਰ ਦੀ ਸੇਵਾ, ਉਹ ਗਿਣਤੀਆਂ ਕਈਆਂ ਲੱਗਣ ਪੱਥਰ ਆ ਗਿਆ ਹੇਠਾਂ, ਅਤੇ ਸੇ ਕਹਿੰਦੇ ਜੀ ਕਈਆਂ ਮੁੜਗੀਆਂ, ਗਿਣਤੀਆਂ ਮੁੜਗੀਆਂ, ਪੁੱਛੋ ਮਹਾਰਾਜ ਨੂੰ, ਤਾਂ ਕੰਮ ਅੜ ਗਿਆ। ਗੁਰੂ ਅਰਜਨ ਸਾਹਿਬ ਨੂੰ ਕਿਹਾ ਮਹਾਰਾਜ ਵੀ ਕੰਮ ਕੁਛ ਔਖਾ ਹੋ ਗਿਆ। ਕਹਿੰਦੇ ਕੀ ਆ? ਕਹਿੰਦੇ ਜੀ ਇੱਕ ਪੱਥਰ ਜਿਹਾ ਆ ਗਿਆ। ਕਹਿੰਦੇ ਨਹੀਂ ਗੁਰੂ ਪਿਆਰੇ, ਉਹ ਪੱਥਰ ਨਹੀਂ, ਇਹ ਮੱਠ ਹੈ, ਇਸ ਮੱਠ 'ਚ ਇੱਕ ਜੋਗੀ ਬੈਠਾ ਹੈ, ਆਪਣੀ ਡਿਊਟੀ ਆ ਜੋਗੀ ਨੂੰ ਕੱਢਣ ਦੀ। ਬਾਬਾ ਬੁੱਢਾ ਸਾਹਿਬ, ਹਾਂ ਮਹਾਰਾਜ। ਕਹਿੰਦੇ ਸੰਭਾਲ ਕੇ ਕੱਢਿਓ, ਹੈ ਜੀ ਸਤਿ ਵਚਨ, ਸੰਭਾਲ ਕੇ ਆਲੇ ਦੁਆਲੇ ਕੱਢੀਂਗੇ ਕੱਢੀਂਗੇ। ਮੱਠ ਦੇ ਵਿੱਚੋਂ ਇੱਕ ਉਹਦੇ ਮੂਹਰੇ ਪੱਥਰ ਦੀ ਖਿੜਕੀ ਲੱਗੀ ਹੋਈ, ਅਤੇ ਜਦੋਂ ਖਿੜਕੀ ਪਰੇ ਹਟਾਈ, ਐਵੇਂ ਹੱਡੀਆਂ ਦਾ ਢਾਂਚਾ ਜਿਹਾ, ਸੁੱਕੜ ਜਿਹਾ ਰਿਸ਼ੀ ਬੈਠਾ, ਜਿਵੇਂ ਮਾਸ ਤਾਂ ਹੁੰਦਾ ਹੀ ਨਹੀਂ, ਖਾਣਾ ਹੀ ਨਹੀਂ ਜਦੋਂ ਕੁਛ, ਅਤੇ ਉਹਨੂੰ ਉਸੇ ਤਰ੍ਹਾਂ ਹੀ ਯੋਗੀ ਨੂੰ ਦਸਵੇਂ ਦੁਆਰ ਦੇ ਪ੍ਰਾਣ ਚੜ੍ਹੇ ਚੜ੍ਹਾਏ ਬਾਹਰ ਕੱਢ ਕੇ ਰੂਹ 'ਚ ਲਪੇਟ ਲਿਆ ਬਾਬੇ ਬੁੱਢੇ ਸਾਹਿਬ ਨੇ। ਮਹਾਰਾਜ ਸਾਹਿਬ ਨੇ ਕਿਰਪਾ ਕੀਤੀ, ਗੁਰੂ ਅਰਜਨ ਸਾਹਿਬ ਦੇ ਚਰਨਾਂ 'ਚ ਲਾਇਆ, ਕਹਿੰਦੇ ਮਹਾਰਾਜ ਇਹ ਤਾਂ ਸਾਰ ਨਹੀਂ ਚੱਲਦੇ, ਮਰਿਆ ਹੋਇਆ। ਕਹਿੰਦੇ ਮਰਿਆ ਹੋਇਆ ਨਹੀਂ ਹੈ, ਇਹਦੇ ਵਿੱਚ ਹੈ ਜੀਵਾਤਮਾ, ਇਹਨੇ ਕਿੱਥੇ ਮਰਨਾ ਭਾਈ, ਇਹ ਤਾਂ ਆਪਣੇ ਨਾਲ ਵਚਨ ਵਿਲਾਸ ਕਰਕੇ ਜਾਊਗਾ, ਐਂ ਨਹੀਂ ਜਾ ਸਕਦਾ। ਪਹਿਲਾਂ ਕਹਿੰਦੇ ਐਂ ਕਰੋ, ਬਦਾਮ ਰੋਗ ਲੈ ਕੇ ਇਹਦੇ ਤਲੀਆਂ 'ਚ ਸਿਰ 'ਤੇ ਚਸ, ਉਹਦਾ ਬਹਾਨਾ ਸੀ ਵੀ ਸਿੱਖਾਂ ਨੂੰ ਐਂ ਹੋਵੇ ਵੀ ਸਾਡੀ ਮਾਲਸ ਨਾਲ ਇਹ ਪ੍ਰਾਣ ਲਏ ਨੇ, ਪ੍ਰਾਣ ਤਾਂ ਮਹਾਰਾਜ ਨੇ ਆਪਣੀ ਸ਼ਕਤੀ ਨਾਲ ਲਾ ਦਿੱਤੇ। ਉਹ ਹੌਲੀ 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 ਮਹਾਰਾਜ ਕਹਿੰਦੇ ਰੂਹ ਦਾ ਫੰਬਾ ਨਾਸਾ ਮੂਹਰੇ ਰੱਖੋ, ਜਦੋਂ ਰੂਹ ਹਿੱਲਣ ਲੱਗ ਜਾਏ ਸਮਝ ਲਓ ਵੀ ਸਾਸ ਧੀਮੀ ਗਤੀ 'ਤੇ ਚੱਲ ਪਏ। ਕਹਿੰਦੇ ਮਹਾਰਾਜ ਰੂਹ ਹਿੱਲਣ ਲੱਗ ਗਈ। ਕਹਿੰਦੇ ਕੋਈ ਨਹੀਂ, ਇਹਦੇ ਪ੍ਰਾਣ ਆ ਗਏ, ਇਹਦੇ 'ਚ ਅਜੇ ਨਿਤਾਣਾਪਣਾ। ਕਿਰਪਾ ਕੀਤੀ ਮਹਾਰਾਜ ਨੇ, ਸਾਹ ਆਉਣ ਲੱਗ ਗਏ, ਮਸ਼ੀਨਰੀ ਚੱਲ ਪਈ, ਇੰਨੀ ਦੇਰ ਦੀ ਖੜ੍ਹੀ ਮਸ਼ੀਨਰੀ ਸੀ ਸਾਧ ਸਿੰਘ ਜੀ। ਉਹ ਫਿਰ ਹੌਲੀ 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 ਵੀ ਜਦੋਂ ਸਾਹ ਚੱਲ ਪਏ, ਦਿਲ ਦੀ ਧੜਕਣ ਚੱਲ ਪਈ, ਫਿਰ ਨੇਤਰ ਥੋੜ੍ਹੇ ਜਿਹੇ ਖੁੱਲ੍ਹੇ, ਜ਼ਿਆਦਾ ਨਹੀਂ, ਬਹੁਤ ਔਖੇ, ਥੋੜ੍ਹੇ ਜਿਹੇ ਨੇਤਰ ਖੁੱਲ੍ਹੇ, ਨੇਤਰ ਖੁੱਲ੍ਹੇ, ਫਿਰ ਬੰਦ ਹੋ ਗਏ, ਫਿਰ ਆਵਾਜ਼ ਆਉਣ ਦੀ ਸ਼ਕਤੀ ਆ ਗਈ, ਅਤੇ ਹੌਲੀ ਦੇਖ ਕੇ ਬੋਲਿਆ, ਸਮਝ ਨਾ ਆਵੇ, ਕੰਨ ਨੇੜੇ ਲਾ ਕੇ ਮੂੰਹ ਦੇ ਕੋਲ ਕਿਹਾ, ਕੀ ਬੋਲਦੇ ਹੋ ਜੋਗੀ ਜੀ? ਕਹਿੰਦੇ ਭਾਈ ਤੁਸੀਂ ਕੌਣ ਹੋ? ਕਹਿੰਦੇ ਜੀ ਅਸੀਂ ਤਾਂ ਸਿੱਖ ਹਾਂ। ਕਹਿੰਦੇ ਅੱਛਾ, ਕਹਿੰਦੇ ਇਹ ਬਤਾਓ ਕਿ ਯੁੱਗ ਕੌਣ ਸਾ ਹੈ, ਯੁੱਗ ਕਿਹੜਾ ਹੈ? ਬਾਬਾ ਬੁੱਢਾ ਸਾਹਿਬ ਕਹਿੰਦੇ ਮਹਾਰਾਜ ਤਾਂ ਯੁੱਗ ਪੁੱਛਦਾ ਵੀ ਕਿਹੜਾ, ਕਹਿੰਦੇ ਭਾਈ ਹਵੇ ਯੁੱਗ ਲੰਘ ਗਏ ਇਹਨੂੰ ਬੈਠੇ ਨੂੰ ਤਾਂ ਪੁੱਛਦਾ। ਕਹਿੰਦੇ ਯੋਗੀ ਜੀ ਕਲ ਯੁੱਗ ਹੈ ਕਲ ਯੁੱਗ, ਕਹਿੰਦੇ ਉਹ ਦੁਆਪਰ ਬੀਤ ਗਿਆ, ਕਹਿੰਦੇ ਹਾਂਜੀ ਬੀਤ ਗਿਆ ਦੁਆਪਰ। ਅੱਛਾ ਕਲ ਯੁੱਗ ਆ ਗਿਆ, ਕਹਿੰਦੇ ਕਲ ਯੁੱਗ ਆ ਗਿਆ। ਕਹਿੰਦੇ ਯੋਗੀ ਜੀ ਤੁਸੀਂ ਕਦੇ ਕੁ ਬੈਠੇ ਹੋ, ਕਹਿੰਦੇ ਜੀ ਤ੍ਰੇਤਾ ਯੁੱਗ ਦਾ ਬੈਠਾ ਮੈਂ। ਇਹ ਮੱਠ ਉੱਪਰ ਸੀ ਕਹਿੰਦੇ ਇੰਨੀ ਮਿੱਟੀ ਆ ਗਈ ਇਹਦੇ ਉੱਤੇ, ਧਰਤੀ ਇੰਨੀ ਉੱਪਰ ਨੂੰ ਆ ਗਈ ਉਦੋਂ ਦੀ। ਕਹਿੰਦੇ ਅੱਛਾ ਇਹ ਬਤਾਓ ਕਿ ਕਲ ਯੁੱਗ ਮੈਂ ਗੁਰੂ ਨਾਨਕ ਕਾ ਅਵਤਾਰ ਹੋਣਾ ਥਾ ਭਾਈ। ਉਹ ਕਹਿੰਦੇ ਜੀ ਹੋ ਚੁੱਕਾ ਹੈ। ਕਹਿੰਦੇ ਅੱਛਾ ਉਹਨਾਂ ਦੀ ਪੰਜਵੀਂ ਜਗ੍ਹਾ 'ਤੇ ਗੁਰੂ ਅਰਜਨ ਸਾਹਿਬ ਨੇ ਆਉਣਾ ਸੀ। ਕਹਿੰਦੇ ਜੀ ਆ ਸਾਹਮਣੇ ਬੈਠੇ ਨੇ। ਬਸ ਉਸੇ ਵੇਲੇ ਕਹਿੰਦਾ ਜਲਦੀ ਕਰੋ ਮੈਨੂੰ ਚਰਨਾਂ 'ਤੇ ਪਾ ਦਿਓ ਇਹਨਾਂ ਦੇ। ਮੁੱਦਾ ਹੋ ਕੇ ਮੱਥਾ ਚਰਨਾਂ 'ਤੇ ਲਾ ਦਿੱਤਾ। ਮਹਾਰਾਜ ਨੇ ਸਿਰ ਧਿਆ ਸੀ ਯੋਗੀ ਉੱਠੋ, ਬਿਠਾ ਲਿਆ ਅਤੇ ਉਹ ਚਰਨਾਂ ਨੂੰ ਸਪਰਸ਼ ਕਰਨ ਨਾਲ ਜਿਵੇਂ ਭਗਵਾਨ ਰਾਮ ਜੀ ਦਾ ਹੱਥ ਲੱਗਣ ਦੇ ਨਾਲ ਏ ਸਗਰੀਬ ਦੀਆਂ ਪੀੜਾਂ ਜਿਹੜਾ ਬਾਲੀ ਨੇ ਕੁੱਟ ਕੁੱਟ ਕੇ ਚੂਰ ਕਰਤਾ ਸੀ, ਪੀੜਾ ਹੋ ਰਹੀਆਂ ਸੀ, ਹਾਇਆ ਕਰ ਹੱਥ ਲਾਇਆ ਮਿੱਤਰ ਕੈਸੇ ਹੋ, ਇੰਨੇ ਹੀ ਕਿਹਾ ਸਾਰੀਆਂ ਪੀੜਾਂ ਖਤਮ। ਹੱਥ ਸਪਰਸ਼ ਕੀਤਾ ਗੁਰਮਸਤਕ ਹੱਥ ਤਾਰ ਵਿੱਚੋਂ ਮਾਰਕੜੀਆਂ ਬਰਿਆਈਆਂ, ਯੋਗੀ ਤਾਣ ਆ ਗਿਆ, ਹੱਥ ਜੋੜੇ ਮਹਾਰਾਜ, ਕਿਰਤ ਕਿਰਤ ਹੋ ਗਿਆ। ਮਹਾਰਾਜ ਨੇ ਇੱਕ ਸ਼ਬਦ ਉਚਾਰਨ ਕੀਤਾ, ਫਿਰ ਬਾਜੀ ਕਰ ਜੈਸੇ ਬਾਜੀ ਪਾਈ ਨਾਨਾ ਰੂਪ ਭੇਖ ਦਿਖਾਈ, ਸ਼ਬਦ ਉਚਾਰਨ ਕੀਤਾ। ਫੂਟੋ ਆਂਡਾ ਪਰਮਕਾ ਮਨੇ ਪਿਆ ਪ੍ਰਗਾਸ, ਇਹਨੂੰ ਬ੍ਰਹਮ ਗਿਆਨ ਕਰਾਤਾ ਇੱਕ ਸ਼ਬਦ ਨਾਲ। ਅਸੀਂ ਸੈਂਕੜੇ ਵਾਰੀ ਪੜ੍ਹ ਲਿਆ ਤਾਂ ਵੀ ਨਹੀਂ ਹੋਇਆ। ਇਹ ਬਾਤ ਉਹੀ ਆ ਗਈ ਨਾ, ਫਿਰ ਸਰੋਤੇ ਵਕਤੇ ਵਾਲੀ ਵੀ ਬਾਤ ਆ ਗਈ। ਮਹਾਰਾਜ ਸਾਹਿਬ ਜੀ ਨੇ ਜਦੋਂ ਉਹਨੂੰ ਦੇਖਿਆ ਵੀ ਗਿਆਨ ਹੋ ਗਿਆ, ਕਹਿੰਦੇ ਯੋਗੀ ਰਾਜ। ਹਾਂ ਮਹਾਰਾਜ। ਕਹਿੰਦੇ ਹੁਣ ਜੇ ਰਹਿਣਾ ਚਾਹੁੰਦਾ ਤਾਂ ਦੱਸ ਕਿੰਨੀ ਕੁ ਉਮਰ ਚਾਹੀਦੀ ਹੈ। ਕਹਿੰਦਾ ਮਹਾਰਾਜ ਬਹੁਤ ਹੰਢਾਲੇ, ਜਿਹੜੇ ਸਮੇਂ ਵਾਸਤੇ ਮੈਂ ਉਡੀਕਦਾ ਸੀ ਆ ਗਿਆਨ ਪ੍ਰਾਪਤ ਕਰਨਾ ਸੀ, ਗਿਆਨ ਹੋ ਗਿਆ, ਹੁਣ ਦੇਖ ਖੱਲੜ ਕਾਹਨੂੰ ਰੱਖਣੀਆਂ ਪੁਰਾਣੀ, ਇਹ ਤਾਂ ਪਾਟਿਆ ਹੋਇਆ ਕੱਪੜਾ ਜਿਹੜਾ ਰੱਖੀਆਂ। ਸਿੱਖ ਕਹਿੰਦੇ ਮਹਾਰਾਜ ਕੁਛ ਪ੍ਰਸ਼ਨ ਪੁੱਛਣੇ ਨੇ ਇਹਨੂੰ। ਕਹਿੰਦੇ ਪੁੱਛੋ। ਕਹਿੰਦੇ ਮਹਾਰਾਜ ਤੁਸੀਂ ਉਹ ਪੁੱਛੋ, ਕਹਿੰਦੇ ਇਹਨੂੰ ਪੁੱਛੋ ਇਹ ਖਾਂਦਾ ਕੀ ਰਿਹਾ। ਉਹ ਕਹਿੰਦੇ ਦਸਮ ਦੁਆਰਾ ਵਾਲਾ ਨਹੀਂ ਖਾਂਦਾ ਹੁੰਦਾ ਕੁਛ, ਜਿਹਦੀ ਗੱਡੀ ਚੱਲੇ ਨਹੀਂ ਰਹੀ ਪੈਂਚਰ ਕਾਹਨੂੰ ਹੋਊਗਾ, ਉਹਨੂੰ ਗੱਡੀ ਤਾਂ ਖੜੀ ਹੈ, ਤੇਲ ਉਹਦਾ ਮੁੱਕਣਾ ਨਹੀਂ ਉਹ ਤਾਂ ਖੜੀ ਹੈ, ਨਿਊਜ਼ਲ ਪੰਪ ਉਹਦਾ ਕਿਤੇ ਕਿਤੇ ਪਿਸਟਨ ਸਲੀਪ ਖਰਾਬ ਹੋਣ ਲੱਗੇ ਕੁਛ ਵੀ ਨਹੀਂ ਹੋਣਾ ਤਾਂ ਖੜਾ। ਕਹਿੰਦੇ ਜੀ ਫਿਰ ਵੀ ਪੁੱਛੋ ਵੀ ਕਦੇ ਦਾ ਬਿਰਤੀ ਤਾਰਦਾ। ਉਹ ਕਹਿੰਦੇ ਯੋਗੀ ਰਾਜ ਤੂੰ ਫਿਰ ਬਿਰਤੀ ਤਾਰਦਾ ਸੀ ਕਦੇ? ਕਹਿੰਦਾ ਹਾਂਜੀ। ਕਹਿੰਦੇ ਫਿਰ ਉਦੋਂ ਮਹਿਸੂਸ ਹੁੰਦਾ ਸੀ ਉਹ ਮਸ਼ੀਨ ਦੀ ਚੱਲਦੇ ਭੁੱਖੇ ਨੌਂ ਪਰ ਮਿੱਟੀ ਖਾ ਲੈਂਦਾ ਸੀ, ਬਸ ਪ੍ਰਾਣ ਫੇਰ ਚੜਾ ਲੈਂਦਾ ਸੀ। ਕਹਿੰਦੇ ਵੀ ਯੋਗੀ ਇੱਕ ਗੱਲ ਦੱਸ, ਮੇਰੇ ਸਿੱਖ ਪੁੱਛਦੇ ਹੈ ਕਿ ਤੈਨੂੰ ਕੋਈ ਤੰਗੀ ਤਾਂ ਨਹੀਂ ਆਈ ਕਿਸੇ ਤਰ੍ਹਾਂ ਦੀ ਤ੍ਰੇਤੇ ਯੁੱਗ ਦਾ ਬੈਠਾ? ਕਹਿੰਦੇ ਜੀ ਇੱਕ ਤੰਗੀ ਆਈ। ਕੀ? ਕਹਿੰਦਾ ਮਹਾਰਾਜ ਜਦੋਂ ਬਿਰਤੀ ਹੇਠਾਂ ਉਤਰਦੀ ਸੀ ਉਦੋਂ ਵਿਸ਼ੇ ਦੀ ਬਿਰਤੀ ਕਦੇ ਕਦੇ ਬਣ ਜਾਂਦੀ ਸੀ। ਸਿੱਖ ਕੁਰਲਾ ਉੱਠੇ, ਸੱਚੇ ਪਾਤਸ਼ਾਹ ਅਸੀਂ ਇੰਨੇ ਪਦਾਰਥ ਖਾਣ ਵਾਲੇ, ਇਹ ਮਿੱਟੀ ਖਾਣ ਵਾਲੇ ਨੂੰ ਵਿਸ਼ਾ ਤੰਗ ਕਰ ਰਿਹਾ, ਕਾਮ ਵਾਸ਼ਨਾ ਤੰਗ ਕਰ ਰਿਹਾ, ਸਾਡਾ ਕੀ ਬਣੂੰਗਾ? ਮਹਾਰਾਜ ਕਹਿੰਦੇ ਸਿੱਖੋ ਕਿਲੇ ਵਿੱਚ ਰਹੋਗੇ ਦੁਸ਼ਮਣ ਨਹੀਂ ਮਾਰੇਗਾ, ਕਿਲੇ ਵਿੱਚ ਰਹੋ। ਮਹਾਰਾਜ ਕਿਹੜੇ? ਕਹਿੰਦੇ ਜਦੋਂ ਇਕੱਲੇ ਨੂੰ ਟਾਈਮ ਦਿਓਗੇ, ਘੀ ਅਤੇ ਅੱਗ ਨੂੰ ਇਕੱਠਾ ਕਰੋਗੇ ਤਾਂ ਕੀ ਪਿੰਗਲੇਗਾ, ਗੁਰੂ ਪਿਆਰਿਓ ਇਕੱਠਾ ਨਾ ਕਰਿਓ, ਬਚਾ ਰੱਖਿਓ। ਇਸ ਕਰਕੇ ਭਾਈ ਇਹ ਬਿਰਤੀ ਦਸਮ ਦੁਆਰ ਚੜਾ ਕੇ ਇਸ ਕਿਰਿਆ, ਇਹ ਉਹਦੀ ਪ੍ਰਕਿਰਿਆ ਸਾਧ ਸਿੰਘ ਜੀ ਆਈ ਹੈ। ਕਿੱਥੇ ਭਾਈ ਸਾਧ ਪੂਰਾ ਹੋ ਗਿਆ? ਅਤੇ ਇਹ ਬਿਰਤ ਅਹੰਗ ਬਿਰਤ ਦੇ ਅੰਦਰ ਸਾਧ ਸਿੰਘ ਜੀ ਇਹ ਕਹਿ ਰਹੇ ਨੇ, ਅਹੰਗ ਬਿਰਤ ਚਿਦ ਭਾਸ ਯੁੱਤ ਸੋ ਗਿਆਤਾ ਪਹਿਚਾਨ। ਉਹਨੂੰ ਗਿਆਤਾ ਕਹਿੰਦੇ ਨੇ, ਮਹਾਰਾਜ ਸਾਹਿਬ ਨੇ ਐਂ ਗਿਆਨ ਕਰਾਇਆ ਸੀ ਉਸਨੂੰ ਦਸਮ ਦੁਆਰ ਦੀ ਪ੍ਰਕਿਰਿਆ। ਉਹ ਮੈਂ ਜਦੋਂ ਇਹ ਸੁਣਿਆ ਮੈਂ ਕਿਹਾ ਵੀ ਚੰਦਰਮਾ ਵਾਲੀ ਸੁਰ। ਫਿਰ ਉਹ ਕਹਿੰਦਾ ਭਾਈ ਬਹੁਤ ਪੜ੍ਹੇ ਲਿਖੇ ਆ ਗੁਰਮੁਖ ਸੱਜਣ, ਕਹਿੰਦੇ ਜੇ ਚੰਦਰਮਾ ਵਾਲੀ ਸੁਰ ਚਲਾਉਣੀ ਹੋਵੇ, ਕਹਿੰਦੇ ਹਰੀ ਸਿੰਘ ਮੈਂ ਤੈਨੂੰ ਢੰਗ ਦੱਸ ਦਿੰਦਾ ਚਲਾ ਲਿਆ ਕਰ। ਮੈਂ ਕਿਹਾ ਜੇ ਚੱਲਦੀ ਹੋਈ ਤਾਂ ਦੱਸੀ, ਐਵੇਂ ਗਲਤ ਨਾ ਕਹਿ ਹੋ ਜਿਵੇਂ ਮੈਂ ਸੰਗਤ 'ਚ ਦੱਸ ਦਿੰਦਾ ਹੁੰਦਾ, ਜਿਹੜੀ ਚੀਜ਼ ਮੈਨੂੰ ਕੋਈ ਨਵੀਂ ਮਿਲੇ ਨਾ। ਕਈ ਹੋਛੇ ਜੇ ਬੰਦੇ ਆ ਹੋਇਆ ਟੱਬਰ ਦੇ ਮੂਹਰੇ ਜਦੀ ਰੱਖ ਦਿੰਦੇ ਆ, ਕਹਿੰਦੇ ਆਹ ਨਵੀਂ ਚੀਜ਼ ਮਿਲ ਗਈ ਮੈਨੂੰ। ਮੈਂ ਕਿਹਾ ਮੈਂ ਵੀ ਇਹੋ ਜਿਹਾ ਹੋਛਾ ਹੀ ਹਾਂ, ਪਰ ਸਹੀ ਦਹੀਂ ਚੀਜ਼? ਕਹਿੰਦੇ ਸਹੀ ਹੈ। ਕਹਿੰਦੇ ਵੀ ਦੇਖ ਤੇ ਦਿਲ ਨੂੰ ਘਬਰਾਹਟ ਹੋਵੇ, ਬਲੱਡ ਪ੍ਰੈਸ਼ਰ ਹੋ ਗਿਆ, ਕਿਤੇ ਬਹੁਤ ਘਬਰਾਹਟ ਹੋਈ ਹੈ, ਟੈਨਸ਼ਨ ਹੋਈ ਹੈ, ਬੰਦਾ ਉਸ ਵੇਲੇ ਕਹਿੰਦਾ ਵੀ ਬਸ ਕੋਈ ਗੋਲੀ ਖਾ ਕੇ ਨੀਂਦ ਆ ਜਾਵੇ, ਕੋਈ ਲੋੜ ਨਹੀਂ ਗੋਲੀ ਖਾਣ ਦੀ, ਸਿਰਫ ਕੀ ਕਰਨਾ ਸੱਜੇ ਪਾਸੇ ਕਰਵਟ ਲੈ ਕੇ ਪੈ ਜਾਓ, ਸੱਜੇ ਪਾਸੇ ਨੂੰ ਟੇਢੇ ਹੋ ਜਾਓ, ਪੂਰੀ ਬੱਖੀ ਭਰਨੇ, ਸਿਰ ਵੀ ਨਾਲ ਹੈ, 15 ਮਿੰਟ ਦੇ ਵਿੱਚ ਜਦੇ ਆਹ ਸੁਰ ਚੱਲ ਪੂਜੇ ਆਹ ਚੱਲਦੀ ਹੈ। ਜੇ ਕਿਤੇ ਉੱਧਰੋਂ ਤਾਂ ਬਲੱਡ ਪ੍ਰੈਸ਼ਰ ਹੋਵੇ ਅਤੇ ਉੱਧਰ ਖੱਬੇ ਪਾਸੇ ਨੂੰ ਪੈ ਜਾਵੇ ਸਾਧ ਸਿੰਘ ਜੀ, ਫਿਰ ਕੰਮ ਖਰਾਬ ਵੀ ਹੋ ਜਾਂਦਾ ਜ਼ਿਆਦੇ। ਇਹਦੇ ਨਾਲ ਤਾਂ ਸਿੱਧਾ ਪੈ ਜਾਵੇ ਉਹ ਚੰਗਾ, ਉਹਨੇ ਘਬਰਾਹਟ ਹੋਰ ਵਧਾ ਦੇਣੀ ਹੈ। ਇਹਦੇ ਨਾਲ ਫਿਰ ਕੀ ਹੁੰਦਾ, ਚੰਦਰਮਾ ਦੀ ਸੁਰ ਚੱਲੀ ਅਤੇ ਸ਼ਾਂਤੀ ਆਉਣੀ, ਦਿਲ ਦੀ ਧੜਕਣ ਮੱਧਮ ਪੈਣੀ ਸ਼ੁਰੂ ਹੋ ਜਾਣੀ। ਮੈਂ ਪ੍ਰੈਕਟੀਕਲ ਕਰਕੇ ਦੇਖਿਆ, ਸਹੀ ਹੈ ਇਹ। ਹੈ ਤਾਂ ਯੋਗਾ ਤੰਦਰੁਸਤ ਰੱਖਣ ਵਾਸਤੇ ਸੀ, ਹੁਣ ਸਾਡੇ ਵਾਲਾ ਲਾਣਾ ਇਹਦਾ ਖੰਡਨ ਕਰਦਾ, ਇਹ ਤਾਂ ਬਾਹਮਣਵਾਦ ਹੈ। ਬਾਹਮਣਵਾਦ ਹੈ ਖੀਰ ਖਾਣੀ, ਵੀ ਬਾਹਮਣਵਾਦ ਹੈ ਛੱਡ ਦਿਉ ਵੀ, ਮੈਨੂੰ ਕੀ ਹੈ। ਫਿਰ ਬਾਹਮਣ ਖਾਂਦੇ ਹੁੰਦੇ ਸੀ ਕੀ, ਤੁਸੀਂ ਨਾ ਖਾਇਆ ਕਰੋ, ਕੜਾਹ ਉਹ ਖਾਂਦੇ ਸੀ, ਇਹ ਵੀ ਛੱਡ ਦਿਉ। ਇਹ ਤਾਂ ਫਿਰ ਸਾਰਾ ਕੋਈ ਬਾਹਮਣਵਾਦ ਹੈ, ਗਿਆਨ ਵੀ ਬਾਹਮਣਾਂ ਦਾ ਹੋ ਗਿਆ, ਸਭ ਕੁਛ ਹੋ ਗਿਆ ਉਹਨਾਂ ਦਾ। ਫਿਰ ਬ੍ਰਾਹਮਣਾਂ ਨੇ ਠੇਕਾ ਲੈ ਲਿਆ, ਸਾਰੇ ਕਹਿੰਦਾ ਵੀ ਸਿੱਖ ਕੁਛ ਵੀ ਨਹੀਂ ਲੈ ਸਕਦੇ, ਇਹਦਾ ਮਤਲਬ। ਇਹ ਹੁਣ ਸਾਡੇ ਵਾਲੇ ਇਹੋ ਜਿਹੇ ਨਵੇਂ ਪੜਾਕੂ ਸੋਲਾਂ ਦੁਨੀਆ ਅੱਠ ਕਰਨ ਵਾਲੇ ਹੋ ਗਏ, ਇਹ ਇਹਨਾਂ 'ਚ ਗੱਲਾਂ ਕਰੋ, ਇਹ ਤਾਂ ਬ੍ਰਾਹਮਣਵਾਦ, ਹਰ ਗੱਲ ਬ੍ਰਾਹਮਣਵਾਦ ਦੀਦੀ ਹੈ। ਬ੍ਰਾਹਮਣ ਕੌਣ ਹੈ, ਕਹੋ ਕਬੀਰ ਜੋ ਬ੍ਰਹਮ ਵਿਚਾਰ ਹੈ, ਸੋ ਬ੍ਰਾਹਮਣ ਕਹੀਅਤ ਹੈ ਹਮਾਰੇ। ਬ੍ਰਾਹਮਣ ਉਹ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ, ਮਹਾਰਾਜ ਕਹਿੰਦੇ ਬ੍ਰਾਹਮਣ ਆ ਉਹ। ਫਿਰ ਬ੍ਰਾਹਮਣਵਾਦ ਤਾਂ ਹੋ ਗਿਆ ਨਾ ਗੁਰੂ ਘਰ 'ਚ ਵੀ, ਬ੍ਰਹਮ ਦੀ ਵਿਚਾਰ ਹੀ ਆ ਸਾਰੀ, ਫਿਰ ਹੁਣ ਕਿੱਧਰ ਨੂੰ ਜਾਵਾਂਗੇ ਬ੍ਰਹਮਣਵਾਦ ਦੀ ਗੱਲ। ਇਸ ਕਰਕੇ ਸਾਧ ਸੰਗਤ ਤੰਗ ਦਿਲੀ ਨਾ ਰੱਖੋ, ਸਾਰੀ ਜਗ੍ਹਾ ਇੱਕੋ ਹੀ ਬ੍ਰਹਮ ਵਿਆਪਕ ਹੈ। ਗਿਆਨਵਾਨ ਕਿਸੇ ਧਰਮ 'ਚ ਵੀ ਹੋ ਸਕਦਾ, ਉਹਦਾ ਆਦਰ ਹੈ, ਕਿਸੇ ਧਰਮ 'ਚ ਵੀ, ਮੁਸਲਮਾਨਾਂ 'ਚ ਵੀ, ਹਿੰਦੂ ਧਰਮ 'ਚ, ਸਿੱਖਾਂ 'ਚ ਵੀ। ਹੁਣ ਇੱਥੇ ਸਾਧ ਸੰਗਤ ਇਹ ਦੱਸ ਰਹੇ, ਅਹੰਗ ਵਿਰਤ ਚਿਦ ਭਾਸ ਜੁੱਤ ਸੋ ਗਿਆਤਾ ਪਹਿਚਾਨ। ਇਹਨੂੰ ਗਿਆਤਾ ਕਹਿੰਦੇ ਨੇ, ਗਿਆਤਾ ਗਿਆਨ ਗੇ।
ਕਿਰਿਆ ਬਿਰਤ ਚਿਦ ਮੈਂ ਪਾਸ ਚਿਦ ਤਾਕੋ ਗਿਆਨ ਬਖਾਨ।
ਜਿਹੜੀ ਸਾਧ ਸਿੰਘ ਜੀ ਬਿਰਤੀ ਹੈ ਅਭਾਸ ਦੇ ਸਹਿਤ, ਉਹਦਾ ਬ੍ਰਹਮ ਦਾ ਭਾਸ ਹੈ, ਕਿਰਿਆ ਬਿਰਤ ਉਹਨੂੰ ਕਹਿੰਦੇ, ਚਿਦਾ ਭਾਸ ਦੇ ਸਹਿਤ ਜਿਹੜੀ, ਉਹਨੂੰ ਗਿਆਨ ਬਖਾਨ, ਉਹਨੂੰ ਗਿਆਨ ਕਹਿੰਦੇ ਨੇ। ਅੱਗੇ ਸਾਧ ਸਿੰਘ ਜੀ ਫਿਰ ਗੇ ਆਏਗੀ, ਕੱਲ੍ਹ ਨੂੰ ਇਹ ਵਿਚਾਰ ਹੋ ਜਾਏਗੀ ਸਮਾਂ। ਇੱਥੇ ਸਾਧ ਸਿੰਘ ਜੀ ਸਮਾਪਤ ਹੈ। ਗੁਰੂ ਕਿਰਪਾ ਕਰੇ, ਦਾਸ ਦੀ ਇਹ ਕੋਸ਼ਿਸ਼ ਹੋਏਗੀ ਕਿ ਆਹ ਦਇਆ ਮੈਂ ਆਪ ਜੀ ਨੂੰ ਸੁਣਾ ਸਕਾਂ, ਇਹ ਤੁਸੀਂ ਵੀ ਅਰਦਾਸ ਕਰੋ। ਮੇਰੇ ਵੱਸ ਦੀ ਬਾਤ ਨਹੀਂ ਹੈ ਕਿਉਂਕਿ ਵਿਸਥਾਰ ਹੀ ਐਸਾ ਹੈ, ਅਤੇ ਇਹ ਇੱਥੇ ਸਮਾਪਤ ਹੋ ਜਾਏ, ਚੰਗੀ ਬਾਤ ਹੈ। ਪਰ ਕਿਤੇ ਖੁੱਲ੍ਹੇ ਸਮੇਂ ਵਿੱਚ ਮੈਂ ਬੇਨਤੀ ਕਰੂੰਗਾ ਪ੍ਰਬੰਧਕਾਂ ਨੂੰ ਵੀ ਅਤੇ ਸਰੋਤਾ ਜਨਾਂ ਨੂੰ ਵੀ, ਤੁਹਾਡੇ ਕੋਲ ਵਿਦਵਾਨ ਆਉਂਦੇ ਰਹਿੰਦੇ ਨੇ, ਕਿਸੇ ਵਿਦਵਾਨ ਦੇ ਕੋਲੋਂ ਦਸੇ ਅਧਿਆ ਲਗਾਤਾਰ ਸੁਣਿਓ ਨਿਯਮ ਧਾਰ ਕੇ, ਫਿਰ ਜਾ ਕੇ ਰਿਜ਼ਲਟ ਨਿਕਲੂਗਾ ਸਹੀ, ਜਿਹੜਾ ਆਪਾਂ ਚਾਹੁੰਦੇ ਹਾਂ। ਗੁਰੂ ਕਿਰਪਾ ਕਰੇ, ਆਓ ਹੁਣ ਇੱਥੇ ਸਮਾਪਤੀ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਤਿੰਨ ਅਧਿਆ ਆਪਣੇ ਹੋ ਜਾਣਗੇ ਇਹਨਾਂ ਸਮੇਂ ਦੇ ਅੰਦਰ, ਇਹਦੇ 'ਚ ਵੀ ਕਾਫੀ ਕੁਛ ਆ ਜਾਣਾ, ਕੀਮਤੀ ਗੱਲਾਂ ਲੱਗੇ, ਸਤਿਗੁਰੂ ਕਿਰਪਾ ਕਰਨਗੇ। ਇੱਥੇ ਸਾਧ ਸੰਗਤ ਜੀ ਸਮਾਪਤੀ।
ਹਾਂਜੀ। ਅਹੰ ਬਿਰਤਿ ਪਾਸ ਜੁਤ ਸੋ ਗਿਆਤਾ ਪਹਿਚਾਨ, ਕਿਰਿਆ ਬਿਤ ਮੈਂ ਪਾਸ ਚਿਦ ਤਾਕੋ ਗਿਆਨ ਬਖਾਨ।
ਹੇ ਅਚੁਤ ਹੇ ਪਾਰ ਬ੍ਰਹਮ ਅਵਨਾਸ਼ੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਬੇਕ, ਹੇ ਪਰੰਪਰ ਹਰ ਹਰੇ ਹੈ ਪਿਹੋਵਨ ਹਾਰ, ਹੇ ਸੰਤ ਹੈ ਕੈ ਸਦਾ ਸੰਗ ਨਿਦਾਰਾਇਆ ਦਾਰ, ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ
ਦਇਆਲ,
ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।